the Naam Sri Vahe Guru Sahib Ji Raag Vadhans Mahalla Pahla Kar Panjwa Alahniya Ek Oankar Sat Gur Prasad Tan Siranda Sacha Patshah Jin Jag Tanda Laya Mohlat Punni Pai Pari Jani Ada Kat Chalaya Tan Siranda Sacha Patshah Jin Jag Tanda Laya Mohlat Punni Pai Pari Jani Ada Kat Chalaya Jani Kat Chalaya Likhya Aya Runne Veer Subaye Kaya Hans Thiya Veshoda Jandin Punne Meri Maaye Jeha Likhya Teha Paya Jeha Purb Kamaya Tan Siranda Sacha Patshah Jin Jag Tanda Laya Jeha Likhya Teha Paya Jeha Purb Kamaya Tan Siranda Sacha Patshah Jin Jag Tanda Laya Vahe Guru Ji Ka Khalsa Vahe Guru Ji Ki Fateh
Param Sanmani Yoga Juggo Juggo Tal Chavad Shatr Takh De Malik Tan Tanad Sahib Shri Guru Granth Sahib Maharaj Ji De ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡੇ ਭਾਗਾਂ ਵਾਲੇ ਹੋ ਜਿਨ੍ਹਾਂ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕਰਕੇ ਇਸ ਸੰਸਾਰਕ ਪਦਾਰਥਵਾਦੀ ਮਾਹੌਲ ਵਿੱਚੋਂ ਸਤ ਸੰਗਤ ਵਿੱਚ ਜੁੜਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਸਤਿਗੁਰ ਜੀ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੰਮ੍ਰਿਤ ਵੇਲੇ ਜੋ ਸਤਿਗੁਰ ਜੀ ਨੇ ਮੁੱਖ ਵਾਕ ਹੁਕਮਨਾਮਾ ਸਾਹਿਬ ਦੀ ਬਖਸ਼ਿਸ਼ ਕੀਤੀ ਹੈ ਇਹ ਪਾਵਨ ਮੁੱਖ ਵਾਕ ਵਡਹੰਸ ਰਾਗ ਅੰਦਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਉਚਾਰਨ ਕੀਤਾ ਹੋਇਆ ਅਲਾਣੀਆਂ ਦੇ ਸਿਰਲੇਖ ਹੇਠ ਪਾਵਨ ਪਵਿੱਤਰ ਸ਼ਬਦ ਦਰਜ ਹੈ सतगुरु गुरु नानक साहब महाराज जी जिथे उस धन सच्चे पातशाह अकाल पुरख निरंकार सिरजणहार की वडियाई कर रहे हैं उत्थे सानू दुनियावी जीवां नू पातशाह असलियत तो जाणू करा रहे ने भाई ये तेरा असली मुकाम नहीं जिथे तू संसार विच जीवन वशर कर रहा है। इत्थे 10, 20, 30, 40, 50 साल, 100 साल शरीर की उम्र पूरी करन तो बाद तेनू जाना पेगा। जिवें ही इस काया तो आत्मा रूपी हंस वक्ख हुंदा है संसार की खेड बदल जाती है। दुनिया के लोग कुछ घंटिया वास्ते बैन पाते हैं रोंदे हैं। जीव आत्मा नू संसार तो इकल्या ही जाना पैंदा। जिहो जे कर्म शरीर विच रहिंदे आत्मा ने कीते हैं उस आत्मा नू निरंकार की दरगाह विच ओहो जिहा फल मिलता है। आओ सात संगत सतगुरु जी ने इस पावन पवित्र शब्द नाल जुड़िए। जिन्हें भी शरीर संगति रूप में जुड़ बैठे हो जिहड़ियां संगतां घरां विच दूर दरेडे देश विदेश विच PTC दे माध्यम राही चैनल दे राही हाजरियां भर रहे हो मन चित एकाग्र करके सतगुरु जी दे चरणां विच लाओ हाजरी ते बख्शो असीस। दोवें हथ जोड़ के करो कृपालता आखो जी सतनाम श्री वाहिगुरु। फिर आखो जी सतनाम श्री वाहिगुरु जी।
सतनाम श्री वाहे गुरु साहिब जी। राग वडहंस महला पहला कार पंजवा अलाहणिया।
सतगुरु गुरु नानक साहब महाराज जी ने उच्चारण किया हुआ पावन पवित्र शब्द वडहंस राग दे अंदर घर पंजवें विच इस शब्द नूं गाण दी हदायत है। अलाहणिया दा अर्थ विद्वानां ने किया जदों किसी की मौत उत्ते बहुत गहरे विराग नाल भरे हुए बैन पाए जांदे होण उस धुन विच उस लय विच इस पावन शब्द नूं पातशाह जी ने उच्चारण किया। सतसंगत एक वक्त सी जदों कुछ लोग निश्चित किए जाते सन जिन्हों किसी की मौत उत्ते बैन पाउण वास्ते बुलाया जाता सी। वड्डे वड्डे राजे जदों चढ़ाई कर जाण तां स्पैशल उन्हां लोकां नूं उन्हां माइयां नूं बैन पाउण वास्ते सद्या जाता सी और इस लय विच उहदे गुण गा के उहदी वडियाई करके उहनूं वाह शेरा हले शेरा कह के बहुत विराग विच बैन पाउणे सुनण वालियां दे अंदरों अपने आप हूक पैदा होणी। उहदा इक रीजन भी सी कई वार कुछ घटनावां भर जवानी विच कुछ शरीर चले जांदे ने और सदमा इन्ना गहरा हुंदा कि वह किसी के मन उत्ते लग जाए तो कई बार अखां विच रोना नहीं आता पर अंदर ही अंदर वो फिर सहजे सहजे विराग जिहड़ा एक अंदर गुबार बन जाता रोग पैदा कर सकता। इसलिए कहते हैं जे किसी नूं रोना ना आवे तो उहदे शरीर विच रोग पैदा होने की संभावना बढ़ जाती। तो उस वक्त इस तरह के लोग निश्चित किए जाते सन कि इन्हें विराग विच बैन पाओ जिन्हों बहुत गहरा सदमा लग्या रोना नहीं आ रहा सोचा विच डुब्या होया है तो उहदे अंदरों वह गुबार निकल जाए उहदे अंदर भी रोण पैदा हो जाए। सतगुर सच्चे पातशाह जी ने ਇਹਦਾ ਸਿਰਲੇਖ ਲਿਖਿਆ ਅਲਾਣੀਆਂ। ਔਰ ਸਤਿਗੁਰ ਜੀ ਸੰਸਾਰ ਦੀ ਅਸਲੀਅਤ ਸਮਝਾਉਂਦੇ, ਨਾਲ ਸਾਨੂੰ ਸਾਡੀ ਮੌਤ ਯਾਦ ਕਰਾ ਰਹੇ, ਨਾਲ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਰਜਣਾ ਦੀ ਵਡਿਆਈ ਕਰ ਰਹੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਅਲਾਣੀਆਂ ਦੇ ਸਰਲੇਖ ਹੇਠ ਬਖਸ਼ਿਸ਼ ਕਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਉਹ ਇੱਕ ਅਕਾਲ ਪੁਰਖ ਜਿਹਨੇ ਸਾਰੀ ਸ੍ਰਿਸ਼ਟੀ ਨੂੰ ਕਹਾਰ ਵਿੱਚ ਬੰਨਿਆ ਹੋਇਆ, ਜੋ ਇੱਕ ਅਦੁੱਤੀ ਹੈ, ਉਹਦੇ ਵਰਗਾ ਦੂਜਾ ਹੋਰ ਕੋਈ ਨਹੀਂ। ਸੰਖੇਪ ਵਿੱਚ ਪਾਤਸ਼ਾਹ ਨੇ ਮੂਲ ਮੰਤਰ ਭਾਵ ਉਹ ਅਕਾਲ ਪੁਰਖ ਜੋ ਨਿਰਭਉ ਨਿਰਵੈਰ ਹੈ, ਅਜੂਨੀ ਹੈ, ਸਹਿਭੰਗ ਹੈ, ਉਹ ਸਤਿਗੁਰ ਪ੍ਰਸਾਦ ਭਾਵ ਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦੇ ਹਨ।
ਧੰਨ ਸਿਰੰਦਾ ਸੱਚਾ ਪਾਤਸ਼ਾਹ, ਜਿਨ ਜਗ ਧੰਦੈ ਲਾਇਆ।
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪਹਿਲਾਂ ਵਡਿਆਈ ਕਰਦੇ ਉਸ ਸਿਰਜਣਹਾਰ ਦੀ, ਧੰਨ ਸਿਰੰਦਾ ਸੱਚਾ ਪਾਤਸ਼ਾਹ। ਇਹ ਸੰਸਾਰ ਦੀ ਸਿਰਜਣਾ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ, ਤੁਸੀਂ ਸੱਚੇ ਪਾਤਸ਼ਾਹ ਹੋ, ਧੰਨ ਹੋ। ਫਿਰ ਦੂਜੀ ਗੱਲ, ਜਿਨ ਜਗ ਧੰਦੈ ਲਾਇਆ, ਇਕੱਲਾ ਸਿਰਜਿਆ ਨਹੀਂ ਰੱਬ ਨੇ, ਸਾਡੀ ਸਿਰਜਣਾ ਕਰਨ ਤੋਂ ਬਾਅਦ ਸਾਨੂੰ ਸੰਸਾਰ ਦੇ ਮਾਇਕ ਧੰਦਿਆਂ ਵਿੱਚ ਲਾਇਆ ਹੋਇਆ, ਸਾਰੀ ਸ੍ਰਿਸ਼ਟੀ ਨੂੰ ਇੱਕ ਮੋਹ ਦੇ ਅੰਦਰ ਬੰਨਿਆ ਹੋਇਆ। ਸਾਧ ਸੰਗਤ, ਕਾਮ ਕ੍ਰੋਧ ਲੋਮੋ ਅਹੰਕਾਰ, ਇਹ ਸਰੀਰ ਦੇ ਅੰਦਰ ਜੀਵ ਦੇ ਤੱਤ ਹਨ ਮਨ ਦੇ, ਇਹ ਤੋਂ ਬਗੈਰ ਸੰਸਾਰ ਦੀ ਉਪਜ ਨਹੀਂ ਅਤੇ ਇਹਦੇ ਤੋਂ ਬਗੈਰ ਸੰਸਾਰ ਚੱਲ ਵੀ ਨਹੀਂ ਸਕੇਗਾ। ਜੇ ਇੱਕ ਮਾਂ ਦੇ ਮਨ ਵਿੱਚ ਮੋਹ ਨਾ ਹੋਵੇ, ਉਹ ਬੱਚੇ ਦੀ ਪਾਲਣਾ ਕਿਵੇਂ ਕਰੇਗੀ, ਪਰਵਰਿਸ਼ ਕਿਵੇਂ ਕਰੇਗੀ? ਮੋਹ ਕਰਕੇ ਹੀ ਬੱਚਿਆਂ ਨੂੰ ਪਾਲਿਆ ਜਾਂਦਾ। ਔਰ ਗੁਰਮਨ ਦੇ ਅੰਦਰ ਪਾਤਸ਼ਾਹ ਨੇ ਸਮਝਾਇਆ, ਭਾਈ ਜਦੋਂ ਇਹ ਮੋਹ ਕ੍ਰੋਧ ਲੋਭ ਇਹ ਪੰਜ ਵਿਕਾਰ ਆਪਣੀ ਹੱਦ ਤੋਂ ਬਾਹਰ ਜਾਣ ਲੱਗ ਜਾਣ, ਫਿਰ ਤੇਰੇ ਜੀਵਨ ਵਾਸਤੇ ਖਤਰਨਾਕ ਹਨ। ਤਾਂ ਸਤਿਗੁਰੂ ਜੀ ਬਖਸ਼ਿਸ਼ ਕਰਦੇ, ਹੇ ਅਕਾਲ ਪੁਰਖ ਸਿਰਜਣਹਾਰ, ਤੁਸੀਂ ਧੰਨ ਹੋ, ਸੰਸਾਰ ਨੂੰ ਸਿਰਜ ਕੇ ਸਭ ਨੂੰ ਤੁਸੀਂ ਮੋਹ ਦੇ ਧੰਦੇ ਵਿੱਚ ਲਾਇਆ ਹੋਇਆ, ਮਾਇਆ ਦੇ ਧੰਦੇ ਵਿੱਚ ਜੋੜਿਆ ਹੋਇਆ ਹੈ।
ਮੋਹਲਤ ਪੁੰਨੀ ਪਾਈ ਪਰੀ, ਜਾਨੀ ਅੜਾ ਘੱਤ ਚਲਾਇਆ।
ਜਦੋਂ ਜੀਵ ਨੂੰ ਜਨਮ ਦਿੱਤਾ, ਨਾਲ ਹੀ ਪਰਮਾਤਮਾ ਵਾਹਿਗੁਰੂ ਜੀ ਨੇ ਸੰਸਾਰ ਵਿੱਚੋਂ ਇਹਦੇ ਜਾਣ ਦਾ ਸਮਾਂ ਵੀ ਨਿਸ਼ਚਿਤ ਕਰ ਦਿੱਤਾ। ਅਕਾਲ ਪੁਰਖ ਨੇ ਭੇਜਣ ਤੋਂ ਪਹਿਲਾਂ, ਜੀਵਨ ਸਿਰਜਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ, ਮੌਤ ਲਿਖੀ ਹੈ, ਜਾਣ ਦਾ ਸਮਾਂ ਪਹਿਲਾਂ, ਬਾਕੀ ਜੀਵਨ ਬਾਅਦ ਵਿੱਚ। ਮਰਨ ਲਿਖਾਏ ਮੰਡਲ ਮੈਂ ਆਏ, ਜੀਵਨ ਸਾਜੇ ਮਾਈ, ਬਾਅਦ ਵਿੱਚ ਪੂਰਾ ਜੀਵਨ ਲਿਖਿਆ। ਸਾਧ ਸੰਗਤ, ਇਹ ਜ਼ਰੂਰੀ ਸੀ, ਕਿਉਂ? ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਕੋਈ ਬੰਦਾ ਕਰੋੜ ਰੁਪਈਆ ਲਾ ਕੇ ਕੋਠੀ ਬਣਾਏ, ਜਦੋਂ ਉਹ ਕਿਸੇ ਨਕਸ਼ਾ ਨਿਵੇਸ਼ ਨੂੰ, ਕਿਸੇ ਇੰਜੀਨੀਅਰ ਨੂੰ, ਆਰਕੀਟੈਕਟ ਨੂੰ ਸੱਦਦਾ ਹੈ, ਤਾਂ ਉਹ ਨਕਸ਼ਾ ਬਣਾਉਣ ਲੱਗਿਆਂ ਪਹਿਲਾਂ ਇਸ ਗੱਲ ਦਾ ਖਿਆਲ ਰੱਖਦਾ, ਘਰ ਦੀ ਵੇਸਟੇਜ ਪਾਣੀ ਦਾ ਨਿਕਾਸ ਕਿੱਧਰ ਹੋਣਾ, ਕਿਉਂਕਿ ਤੁਹਾਡਾ ਲੱਗਿਆ ਹੋਇਆ ਲੱਖਾਂ ਕਰੋੜਾਂ ਰੁਪਈਆ ਵਿਅਰਥ ਜਾ ਸਕਦਾ ਜੇ ਉਹਦੇ ਵਿਚਲੇ ਪਾਣੀ ਦਾ ਨਿਕਾਸ ਨਹੀਂ। ਇੱਦਾਂ ਇਹ ਜੀਵਨ ਦੀ ਕੋਠੜੀ ਸਿਰਜਣ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਨੇ ਨਿਕਾਸ ਪਹਿਲਾਂ ਰੱਖਿਆ, ਇਹਨੇ ਜਾਣਾ ਕਦੋਂ ਹੈ। ਇੱਥੋਂ ਤੱਕ ਸੋਠ ਰਾਗ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਹਾ, ਕਹਿੰਦੇ ਭਾਈ ਰੱਬ ਨੇ ਤਾਂ ਮਰਨਾ ਜ਼ਰੂਰੀ ਕਰਤਾ, ਉਹ ਜ਼ਰੂਰੀ ਸੀ ਇਸ ਲਈ ਕੀਤਾ, ਮੌਤ ਵੀ ਜ਼ਰੂਰੀ ਹੈ, ਧਰਤੀ ਤੋਂ ਜਾਣਾ ਵੀ ਜ਼ਰੂਰੀ ਹੈ। ਸਭਨਾ ਮਰਨਾ ਆਇਆ ਵਿਛੋੜਾ ਸਭਨਾ, ਪੁੱਛੋ ਜਾਏ ਸਿਆਣਿਆ ਅੱਗੇ ਮਿਲਣ ਕੇ ਨਾ। ਸਭਨਾ ਮਰਨਾ ਆਇਆ ਦਾ ਅਰਥ ਵਿਦਵਾਨਾਂ ਨੇ ਕੀਤਾ ਜ਼ਰੂਰੀ। ਕਹਿੰਦੇ ਭਾਈ ਲਾਜ਼ਮੀ ਹੈ ਦੁਨੀਆਂ ਵਿੱਚ ਮੌਤ, ਕਿਉਂ? ਤੁਸੀਂ ਪਰਿਵਾਰਾਂ ਵਾਲੇ ਬੈਠੇ ਹੋ, ਘਰ ਵਿੱਚ ਇੱਕ ਬਜ਼ੁਰਗ ਮੰਜੇ 'ਤੇ ਪੈ ਜਾਏ, ਘਰ ਦੇ ਪੰਜ ਸੱਤ ਜੀਆਂ ਤੋਂ ਉਹਦੀ ਸੇਵਾ ਕਰਨੀ ਔਖੀ ਹੋ ਜਾਂਦੀ, ਪੰਜ ਸੱਤ ਪਰਿਵਾਰ ਦੇ ਮੈਂਬਰ ਅੱਕ ਜਾਂਦੇ ਨੇ, ਦੋ ਚਾਰ ਛੇ ਮਹੀਨੇ, ਸਾਲ, ਪੰਜ ਸਾਲ, ਅਖੀਰ ਬੰਦਾ ਅੱਕ ਜਾਂਦਾ। ਇੱਕ ਬਜ਼ੁਰਗ ਦੀ ਸੇਵਾ ਕਰਨੀ ਮੰਜੇ 'ਤੇ ਪਿਆ ਔਖਾ। ਸਾਧ ਸੰਗਤ, ਕਿਸੇ ਦੀ ਮੌਤ ਹੀ ਨਾ ਹੋਵੇ ਤਾਂ ਕਿੰਨੇ ਬਜ਼ੁਰਗ ਬਿਮਾਰ ਸਰੀਰ ਪਏ ਹੋਣਗੇ ਪਰਿਵਾਰਾਂ 'ਚ, ਇਹ ਦੁਨੀਆਂ ਦਾ ਨਰਕ ਬਣ ਜਾਏਗੀ। ਇਸ ਲਈ ਅਕਾਲ ਪੁਰਖ ਨੇ ਜ਼ਰੂਰੀ ਕਰ ਦਿੱਤਾ, ਸਭ ਨਾ ਮਰਨਾ ਆਇਆ। ਪਾਤਸ਼ਾਹ ਅੱਜ ਸਾਨੂੰ ਉਸ ਗੱਲ ਦੀ ਯਾਦ ਕਰਾਉਂਦੇ ਕਿ ਭਾਈ ਇਹ ਮੁਹਲਤ ਤੈਨੂੰ ਮੌਕਾ ਮਿਲਿਆ ਹੋਇਆ, ਸਵਾਸਾਂ ਰੂਪੀ ਮਹਾਰਾਜ ਜੀਆਂ ਨੇ ਪਿਆਲੀ ਭਰ ਦਿੱਤੀ ਹੈ ਅਤੇ ਜਦੋਂ ਉਹ ਪੂਰੀ ਇਸ ਤਰ੍ਹਾਂ ਮੁੱਕ ਜਾਏਗੀ ਤਦੋਂ ਇਸ ਅੰਦਰ ਦੀ ਜਿੰਦ ਨੂੰ ਜਾਨੀ ਅੜੇ ਨੂੰ ਬੜੇ ਪਿਆਰ ਨਾਲ ਕਹਿੰਦੇ ਘੱਤ ਚਲਾਇਆ, ਅਕਾਲ ਪੁਰਖ ਦੇ ਹੁਕਮ ਵਿੱਚ ਇਹਨੂੰ ਅੱਗੇ ਲਾ ਕੇ ਫਿਰ ਤੋਰ ਲਿਆ ਜਾਏਗਾ।
ਜਾਨੀ ਘੱਤ ਚਲਾਇਆ ਲਿਖਿਆ ਆਇਆ ਰੁਨੇ ਵੀਰ ਸਬਾਏ।
ਭਾਈ ਜੋ ਇਸ ਜਿੰਦ ਨੂੰ ਜਾਨੀ ਅੜੇ ਨੂੰ ਅਕਾਲ ਪੁਰਖ ਦੇ ਹੁਕਮ ਵਿੱਚ ਰੱਬ ਦੇ ਦੂਤਾਂ ਨੇ ਤੋਰ ਲਿਆ ਸਰੀਰ ਤੋਂ ਕੱਢ ਕੇ, ਚੱਲ ਬਈ ਹੁਣ ਤੇਰਾ ਮੁਹਲਤ ਭਾਵ ਵਕਤ ਖਤਮ ਹੋ ਗਿਆ, ਤਾਂ ਕਹਿੰਦੇ ਜੋ ਲਿਖਿਆ ਸੀ ਉਹਦੇ ਮੁਤਾਬਕ ਹੋਇਆ। ਰੁਨੇ ਵੀਰ ਸਬਾਏ, ਮੋਹ ਦੀਆਂ ਤੰਦਾਂ ਕਰਕੇ ਮਾਂ ਪਿਓ ਭੈਣ ਭਾਈ ਸੱਜਰ ਮਿੱਤਰ ਫਿਰ ਉਹਦੀ ਲਾਸ਼ ਉੱਤੇ ਸਰੀਰ ਉੱਤੇ ਰੁੰਦੇ, ਬਹੁਤ ਬਹਿਣ ਪਾਉਂਦੇ, ਵਿਰਲਾਪ ਕਰਦੇ, ਕਿਉਂਕਿ ਅਕਾਲ ਪੁਰਖ ਨੇ ਮੋਹ ਵਿੱਚ ਬੰਨਿਆ ਹੋਇਆ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭੈਆ ਬਾਬੀ ਵੇਵ, ਚੌਥੇ ਪਿਆਰ ਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛਿਆ ਜਾਤ, ਸੱਤਵੇਂ ਸਾਂਝ ਕੀਆ ਘਰ ਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ, ਨੌਵੇਂ ਧੌਲੇ ਉੱਬੇ ਸਾਹ, ਦਸਵੇਂ ਦੱਦਾ ਹੋਆ ਸਵਾਹ, ਗਏ ਸੰਗੀਤ ਪੁਕਾਰੀ ਧਾ, ਉੱਡਿਆ ਹੰਸ ਦਸਾਏ ਰਾਹ। ਸਰੀਰ ਰਹਿ ਜਾਂਦਾ ਅੰਦਰ ਦੀ ਜਿੰਦ, ਹੰਸ ਕਿੱਧਰ ਚਲਾ ਗਿਆ ਕਿਸੇ ਨੂੰ ਕੋਈ ਪਤਾ ਨਹੀਂ ਲੱਗ। ਤਾਂ ਪਾਤਸ਼ਾਹ ਨੇ ਬਚਨ ਕਹੇ, ਕਹਿੰਦੇ ਬਾਅਦ ਵਿੱਚ ਜੁੜੇ ਹੋਏ ਮੋਹ ਕਰਕੇ ਸਰੀਰ ਫਿਰ ਸੱਜਣ ਮਿੱਤਰ ਰੋਂਦੇ ਹਨ।
ਕਾਇਆ ਹੰਸ ਥੀਆ ਵੇ ਛੋੜਾ, ਜਾ ਦਿਨ ਪੁੰਨੇ ਮੇਰੀ ਮਾਏ।
ਕਾਇਆ ਤੇ ਹੰਸ ਭਾਵ ਆਤਮਾ ਦੋਵਾਂ ਦਾ ਆਪਸ ਵਿੱਚ ਵਿਛੋੜਾ ਪੈ ਗਿਆ। ਜੀਵ ਆਤਮਾ ਨੂੰ ਮਹਾਰਾਜ ਜੀਆਂ ਨੇ ਹੰਸ ਕਿਹਾ, ਕਹਿੰਦੇ ਜਦੋਂ ਦਿਨ ਪੁੰਨੇ ਮੇਰੀ ਮਾਏ, ਭਾਵ ਲਿਖੇ ਹੋਏ ਦਿਨ ਪੂਰੇ ਹੋ ਗਏ, ਉਦੋਂ ਡੈਫੀਨੇਟ ਸਰੀਰ ਵਿੱਚੋਂ ਜਿੰਦ ਨੂੰ ਆਤਮਾ ਨੂੰ ਜਾਣਾ ਪਏਗਾ। ਉਦੋਂ ਦੁਨੀਆਂ ਦੀ ਕੋਈ ਤਾਕਤ, ਸਿਆਣਪ, ਬਲ ਇਹਨੂੰ ਸਰੀਰ ਵਿੱਚੋਂ ਜਿੰਦ ਨੂੰ ਜਾਣ ਤੋਂ ਰੋਕ ਨਹੀਂ ਸਕਦੀ। ਉਹਦੇ ਬਾਰੇ ਮਹਾਰਾਜ ਜੀਆਂ ਨੇ ਬਾਣੀ ਵਿੱਚ ਬਹੁਤ ਸੁੰਦਰ ਬਚਨ ਕਹੇ, ਕਹਿੰਦੇ ਭਾਈ ਵੱਧ ਤੋਂ ਵੱਧ ਲੋਕ ਸਰੀਰ ਨਾਲ ਵਿਰਲਾਪ ਕਰ ਸਕਦੇ ਮਰਨ ਤੋਂ ਬਾਅਦ, ਇਹ ਹੰਸ ਨੂੰ ਸਰੀਰ 'ਚੋਂ ਜਾਣ ਤੋਂ ਰੋਕ ਨਹੀਂ ਕੋਈ ਸਕਦਾ। ਇਹ ਤਾਂ ਉੱਡਿਆ ਹੰਸ ਦਸਾਏ ਰਾਹ, ਦੇਹਲੀ ਬੈਠੀ ਮਾਤਾ ਰੋਵੇ, ਖੱਟੀਆਂ ਲੈ ਗਏ ਭਾਈ। ਸਭ ਤੋਂ ਵੱਧ ਮਾਂ ਨੂੰ ਮੋਹ ਹੁੰਦਾ, ਉਹ ਘਰ ਦੇ ਦਰਵਾਜ਼ੇ ਤੱਕ ਮਸਾਂ ਤੁਰ ਕੇ ਜਾਂਦੀ ਹੈ, ਅਰਥੀ ਦੇ ਮਗਰ ਉਹ ਦਰਵਾਜ਼ੇ ਤੱਕ ਗਲੀ ਤੱਕ ਰੋ ਸਕੇਗੀ, ਇਸ ਤੋਂ ਅੱਗੇ ਉਹਦੇ ਲਈ ਔਖਾ ਹੋ ਜਾਂਦਾ। ਅਤੇ ਅੱਗੇ ਫਿਰ ਮਹਾਰਾਜ ਨੇ ਬਚਨ ਕਹੇ, ਕਹਿੰਦੇ ਭਾਈ ਸਭ ਤੋਂ ਹੋਰ ਨੇੜਿਆਂ ਦਾ ਰਿਸ਼ਤਾ ਪਤਨੀ ਦਾ, ਉਹ ਫਿਰ ਦੁਖੀ ਹੋ ਕੇ ਵਿਰਲਾਪ ਕਰੇਗੀ, ਕੇਸ ਬਾਲ ਖੁੱਲ੍ਹੇ ਵਿਰਲਾਪ ਕਰਦੀ ਹੈ, ਰੋਂਦੀ ਹੈ, ਕੁਰਲਾਉਂਦੀ ਹੈ। ਤਾਂ ਪਰ ਇਹ ਹੰਸ ਜਿਹੜਾ ਉਹਨੂੰ ਇਕੱਲੇ ਨੂੰ ਜਾਣਾ ਪੈਂਦਾ, ਰੋ ਸਕਦੇ ਨੇ ਨਾਲ ਨਹੀਂ ਕੋਈ ਜਾ ਸਕਦਾ। ਦਿਓਨੀ ਬੈਠੀ ਮਾਤਾ ਰੋਵੇ, ਖੱਟੀਆਂ ਲੈ ਗਏ ਭਾਈ, ਲੜ ਛਿਟਕਾਏ ਤਿਰੀਆਂ ਰੋਵੇ, ਹੰਸ ਅਕੇਲਾ ਜਾਈ। ਅੱਜ ਹਜ਼ੂਰ ਨੇ ਕਿਹਾ ਕਾਇਆ ਹੰਸ ਥੀ ਆਵੇ ਛੋੜਾ। ਇੱਕ ਸ਼ਬਦ ਮੈਂ ਤੁਹਾਨੂੰ ਸ਼ਰਵਣ ਕਰਵਾਵਾਂ, ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਮਾਰੂ ਰਾਗ ਅੰਦਰ ਕਿਹਾ, ਕਹਿੰਦੇ ਆਤਮਾ ਅਤੇ ਸਰੀਰ ਦੀ ਗੱਲ ਹੋਈ, ਸਰੀਰ ਨੇ ਆਤਮਾ ਨੂੰ ਕਿਹਾ ਇਹ ਆਤਮਾ ਹੰਸ ਥੋੜ੍ਹੇ ਸਾਲ ਨਾ ਜਾਈ, ਮੇਰੇ ਕੰਮ ਰਹਿੰਦੇ ਨੇ ਅਜੇ, ਮੇਰੇ ਨਾਲ ਵਾਅਦਾ ਕਰ ਥੋੜ੍ਹੇ ਕੁ ਸਾਲ ਹੋਰ, ਕਿਉਂਕਿ ਜੇ ਥੋੜ੍ਹੇ ਕੰਮ ਅਧੂਰੇ ਨੇ। ਸਾਧ ਸੰਗਤ ਇਹ ਤਾਂ ਸੱਚ ਹੈ, ਬੰਦੇ ਦੇ ਕੰਮ ਨਹੀਂ ਮੁੱਕ ਸਕਦੇ, ਉਮਰ ਭਾਵੇਂ ਜਿੰਨੀ ਉਹਦੀ ਮਰਜ਼ੀ ਵੱਧ ਜਾਏ। ਤਾਂ ਕਹਿੰਦੇ ਜਦੋਂ ਸਰੀਰ ਨੇ ਆਤਮਾ ਨੂੰ ਕਿਹਾ, ਆਤਮਾ ਨੇ ਫਿਰ ਜਵਾਬ ਦਿੱਤਾ, ਸਰੀਰ ਮੈਂ ਕਿਸੇ ਬੰਦੇ ਦੇ ਹੁਕਮ ਵਿੱਚ ਥੋੜ੍ਹੀ ਹੈ, ਤੇਰੇ ਸਰੀਰ ਵਿੱਚ ਮੈਂ, ਤੇਰੇ ਵਿੱਚ ਹੁਕਮ ਅਕਾਲ ਪੁਰਖ ਦੇ ਹੁਕਮ ਨਾਲ ਹੈ, ਕਿਸੇ ਬੰਦੇ ਦੇ ਹੁਕਮ ਨਾਲ ਨਹੀਂ। ਉਹਨੇ ਪਾਇਆ ਸੀ ਸਰੀਰ ਮਾਤਾ ਪਿਤਾ ਤੋਂ ਬਣਿਆ, ਜਿੰਦ ਆਤਮਾ ਅਕਾਲ ਪੁਰਖ ਨੇ ਹੁਕਮ ਵਿੱਚ ਪਾਈ, ਜਿੱਦਣ ਉਹਨੇ ਹੁਕਮ ਲਿਖਿਆ ਪੂਰਾ ਹੋਣਾ, ਉੱਦਣ ਆਪਣੇ ਆਪ ਜਾਣਾ ਪਏਗਾ, ਮੇਰੇ ਵੱਸ ਦੀ ਗੱਲ ਨਹੀਂ। ਤਾਂ ਪਾਤਸ਼ਾਹ ਨੇ ਉੱਥੇ ਬਚਨ ਕਹੇ, ਸੰਵਾਦ ਕਰਾਇਆ ਸਰੀਰ ਅਤੇ ਹੰਸ ਆਤਮਾ ਦਾ। ਇਹ ਸ਼ਬਦ ਸ਼ੁਰੂ ਹੁੰਦਾ ਹੈ ਮਾਰੂ ਮਹੱਲਾ ਪੰਜਵਾਂ, ਸੰਗੀ ਜੋਗੀ ਨਾਰਲ ਪਟਾਣੀ, ਉਰਜ ਰਹੀ ਰੰਗ ਰਸ ਮਾਣੀ, ਕਿਰਤ ਸੰਜੋਗੀ ਭਏ ਇਕੱਤਰਾ ਕਰ ਤੇ ਭੋਗ ਵਿਲਾਸਾ ਹੈ। ਉੱਥੇ ਸਰੀਰ ਨੇ ਕਿਹਾ ਧੰਨ ਕਹਿ
ਤੂੰ ਵਸ ਮੈਂ ਨਾਲੇ, ਪ੍ਰਿਆ ਸੁਖ ਵਾਸੀ ਬਾਲ ਗੋਪਾਲੇ,
तुझे बिना हो कित ही ना लिख है। शरीर कहना आत्मा तेरे तो बगैर मैं किसी गिनती च नहीं। जे शरीर में जिंद आत्मा है यह शरीर किसी का प्यो भैन भरा मां प्यो यह ता है। जे जिंद आत्मा है सात संगत जिंद निकलने तो बाद शरीर का कोई रिश्ता नहीं। इनू घर में थोड़े घंटे भी नहीं कोई रखता। जे रात रखना पै जाए हूं तो लोग जमा करा देंगे। शरीर का कोई संबंध नहीं संसार वो उन्नी देर है जिनी देर आत्मा बच्चे है। फिर भैन हाँ भरा हाँ मां प्यो हाँ संसार के पुत्र धियां रिश्ते ने जिंद निकल जाए शरीर के संबंध मुक जाते ने। फिर कहते शरीर ने कहा तुझे बिना हो कित ही ना लिख है। आत्मा तेरे तो बगैर मैनू कहने पुछना इन्हें चुप के शमशान घाट में साड़ देना है। वचन दे मेरे नाल वादा कर प्रोमिस कर छोड़ ना जासा है थोड़े साल कम ने छड़ के ना जाई। ते जिंद ने की किया कहिंदे फिर कहे आहो हुकमी बंदा ओ पारो ठाकुर जिस कान ना शंदा जिचर रख है तिचर तुम संग रहना जा सदे ता उठ से दासा है। जदों ने सदा देना है उदों हर हालत में जाना पैना। इसलिए काया हंस थिया विछोड़ा कदों जा दिन पुन्ने मेरी माए। जदों वो दिन पूरे हो गए जिड़ा काल पुरख वाहगुरु ने लिखे हुण एक बेनती होर अपने कम आएगी। गुरु ग्रंथ साहिब महाराज जी की बाणी पढ़ो एको अंकार तो 1810-1430 अंग। सब तो वध महाराज जी ने बाणी उचारण की नाम सिमरन ते भगती ते बंदगी ते। बार बार पातशाह की बाणी में आएगा सिमरत वेद पुराण पुकारन पोथियां नाम बिना सब कूड गाली होशी। नाम की वड्याई के जह मात पिता सुत मीत न भाई मानूहा नाम तेरे संग सहाई। सब तो वद नाम सिमरन की वड्याई। ते दो नंबर उत्ते बाणी पढ़ियो सब तो वद महाराज जिया ने बाणी फिर मौत उत्ते उचारण की। नाम तो बाद भगती तो बाद जे गल की सब तो वद मौत दी। क्यों मौत को असलियत है जित तो सिख नू जाणू करवाउणा जरूरी सी। उहदा रीजन कारण एक है सा संगत तजर्बा करके वेख्यो किसी बंदे नू मौत चेते आ जाए नाल ही रब का नाम चेते आउंदा। राह जांदे आ किसी का कोई एक्सीडेंट मौत वेख लो तुहानू 5-7 मिनट लई दुनिया भुल जाएगी। जिहड़े बंदे ने कदे गुरद्वारे मंदिर मस्जिद नहीं गया जिन्हें रब का कदे नाम नहीं जपया वह राह जांदिआं किसी की मौत वेख लै 5-7 मिनट लई दुनिया के फुरने उहदे अंदरों भी रुक जांदे ने। इसलिए पातशाह ने कहा भाई मौत नू रोज चेते कर लिया कर तैनू नाम चेते आएगा। जिन्हों वाहगुरु का नाम याद आउंदा है वह जपया होया नाम तेरा लोक ते परलोक सुहेला कर देगा। इसलिए पातशाह ने कहा क्या जाना कि मरेंगे यह तो पता नहीं कदों कित्थे किवें किस तरह किसी की मौत लिखी है। पर इन्ना जरूर पक्का वादा है गुरु का भाई नाम जप ली जा तेरा मरना सुहेला हो जाएगा। निश्चित किते समय का कारण का कोई पता नहीं पर इस गल की गरंटी गुरु ने दिती वो सिखा नाम जप ली तेरा सब कुछ सुहेला हो जाएगा। क्या जाना कि मरेंगे कैसा मरना होए जेकर साहिब मनो ना विसरे तो सहला मरना। हुण इहनू थोड़ा जिहा अध्यात्म विच होर सोचियो। गुरु सिख नू मृत्यु दिंदा है मौत दिंदा है पर साध संगत वो यकलक इकदम नहीं क्योंकि यकदम जिहड़ी अध्यात्म विच किसे दी मौत है माफ करियो वह आत्म हत्या हो सकती। हाँ किसी कोरोना तो बाद एक नाल घटना घटती है वह भी उहदे नाल जिहड़ा बिल्कुल तैयार पर तैयार होकर गुरु कोल आउंदा है जिहड़ा मरन नू बिल्कुल तैयार है उन्हों गुरु उस वक्त वो अंदर का सब कुछ मार दिया। गुरु का अर्थ ही यह है अंधकार को नाश करके चानण का प्रकाश कर दिंदा है। सिख गुरु को आंदा गुरु उन्हों मृत्यु दिंदा है अतीत को मार दिंदा है उहदा नवा जीवन की शुरुआत हुंदी है। इसलिए साध संगत हुण वह गुरु ने वेखना है कि किन्ने साल किन्ने समय तो बाद इहनू पुनर अगला जन्म भाव अध्यात्म का जीवन देना है। कईयां दे सवाल आउंदे ने अजे मन नहीं टिकदा ते साध संगत कई बार सुनने तों बाद अपने आप उत्ते यह मन फिर हसदा मन जिहड़ा तेरे तों पुछदा है तू अपने आप तों पुछ के वेख तू अजे कलिथे खलोता है किसे नूं की जवाब देओगे।
ਇਸ ਲਈ ਅਸੀਂ ਇਕੱਲੇ ਪ੍ਰਸ਼ਨਾਂ ਦੇ ਉੱਤਰ ਦੇਣ ਤੱਕ ਸੀਮਤ ਨਾ ਰਹੀਏ, ਉਹ ਪ੍ਰਸ਼ਨ ਆਪਣੇ ਆਪ ਤੇ ਲਾਗੂ ਹੋਣਾ ਚਾਹੀਦਾ। ਹਾਂ, ਪ੍ਰਸ਼ਨ ਕਰਨ ਵਾਲਾ ਵੀ ਮਹਾਭਾਰਤ ਦੇ ਅਰਜੁਨ ਵਰਗਾ ਹੋਵੇ ਤੇ ਜਵਾਬ ਦੇਣ ਵਾਲਾ ਵੀ ਕ੍ਰਿਸ਼ਨ ਹੋਵੇ, ਫਿਰ ਕਹਾਣੀ ਤੁਰਦੀ ਹੈ। ਨਹੀਂ ਤੇ ਬਹੁਤਾਤ ਵਿੱਚ ਸਾਡੇ ਪ੍ਰਸ਼ਨ ਦੂਜਿਆਂ ਦੇ ਕੀਤੇ ਹੋਏ ਨੇ, ਸਾਡੇ ਆਪਣੇ ਨਹੀਂ। ਗੁਰੂ ਸਿੱਖ ਨੂੰ ਮ੍ਰਿਤਿਉ ਦਿੰਦਾ ਪਰ ਉਹ ਵਕਤ ਦੇਖਦਾ ਕਿੰਨੇ ਸਾਲ ਲੱਗਣਗੇ, ਅਜੇ ਇਹ ਤਿਆਰ ਨਹੀਂ, ਅਜੇ ਇਹ ਵਾਰੋਂ ਵਾਰੋਂ ਆਇਆ ਪਰ ਮੋਹ ਛੱਡਣ ਲਈ ਤਿਆਰ ਨਹੀਂ, ਅਜੇ ਇਹ ਗੁਰੂ ਕੋਲੋਂ ਅੰਮ੍ਰਿਤ ਮੰਗਦਾ ਪਰ ਇਹਦੀਆਂ ਅੱਖਾਂ ਵਿੱਚੋਂ ਅੰਮ੍ਰਿਤ ਨਹੀਂ। ਗੁਰੂ ਨੇ ਅੰਮ੍ਰਿਤ ਦੇ ਜਲ ਦੇ ਛੱਟੇ ਪਾ ਦਿੱਤੇ ਨੇ ਪਰ ਸਿੱਖਾ ਅਜੇ ਤੇਰੀਆਂ ਅੱਖਾਂ ਵਿੱਚ ਜ਼ਹਿਰ ਹੈ। ਉਹ ਗੁਰੂ ਨੇ ਹੁਣ ਸਹਿਜੇ ਸਹਿਜੇ ਵਕਤ ਆਏਗਾ, ਫਿਰ ਗੁਰੂ ਤਲਵਾਰ ਨਾਲ ਕਿਰਪਾਨ ਨਾਲ ਨਹੀਂ, ਸ਼ਬਦ ਤੇ ਸਿਧਾਂਤ ਨਾਲ ਉਹਨੂੰ ਮਾਰਦਾ। ਉਹ ਬਹੁਤ ਪ੍ਰਮੁੱਖ 80,000 ਦੇ ਇਕੱਠ ਵਿੱਚੋਂ 5 ਸਨ ਜਿਨ੍ਹਾਂ ਨੂੰ ਗੁਰੂ ਨੇ ਉਸੇ ਵਕਤ ਕਿਰਪਾਨ ਨਾਲ ਸੀਸ ਮੰਗਿਆ, ਬਾਕੀਆਂ ਕੋਲੋਂ ਨਹੀਂ। ਸਾਧ ਸੰਗਤ, ਬਾਕੀਆਂ ਦੀ ਮ੍ਰਿਤਿਉ ਵਾਸਤੇ, ਪੁਨਰ ਜੀਵਨ ਵਾਸਤੇ, ਆਤਮਕ ਜੀਵਨ ਵਾਸਤੇ ਸ਼ਬਦ ਤੇ ਸਿਧਾਂਤ ਦਿੱਤਾ। ਆਹ ਗੁਰੂ ਦੀ ਰਹਿਤ, ਗੁਰੂ ਦੇ ਸਿਧਾਂਤ ਨੂੰ ਕਮਾਓ, ਸਹਿਜੇ ਸਹਿਜੇ ਅਤੀਤ ਮਰ ਜਾਏਗਾ, ਨਵਾਂ ਜੀਵਨ ਸ਼ੁਰੂ ਹੋ ਜਾਏਗਾ ਸਹਿਜੇ ਸਹਿਜੇ, ਕਿਉਂਕਿ ਯਕਲਕਤ ਨਹੀਂ। ਯਕਲਕਤ ਕਿਸੇ ਨੂੰ ਮਰਦਿਆਂ ਵੇਖੋ, ਦੂਜੇ ਭੈਭੀਤ ਹੋ ਜਾਣਗੇ। ਤੁਸੀਂ ਇਤਿਹਾਸ ਸੁਣਦੇ ਰਹਿੰਦੇ ਹੋ, 80,000 ਦੇ ਇਕੱਠ ਵਿੱਚੋਂ ਕਲਗੀਧਰ ਪਾਤਸ਼ਾਹ ਨੇ ਸੀਸ ਮੰਗਿਆ, ਇਤਿਹਾਸ ਲਿਖਿਆ, ਕਈ ਡਰਦਿਆਂ ਭੱਜ ਵੀ ਗਏ ਪਿੱਛੇ ਨੂੰ, ਇੱਥੇ ਕਹਾਣੀ ਹੋਰ ਸ਼ੁਰੂ ਹੋ ਗਈ। ਕਹਿੰਦੇ ਨੇ ਇੱਕ ਦੰਦਾਂ ਦੇ ਡਾਕਟਰ ਕੋਲ ਕੋਈ ਬੰਦਾ ਗਿਆ ਅਤੇ ਉਹਨੇ ਦੰਦ ਉਹਦਾ ਕੱਢ ਦਿੱਤਾ। ਜਦੋਂ ਦੰਦ ਕੱਢਿਆ ਤਾਂ ਉਹਨੇ ਰੌਲਾ ਬੜਾ ਪਾਇਆ, ਸ਼ੋਰ ਬੜਾ ਮਚਾਇਆ, ਤਕਲੀਫ ਦਾ ਰੌਲਾ ਪਾਉਣ ਲੱਗ ਪਿਆ। ਜਦੋਂ ਉਹਦਾ ਦੰਦ ਕੱਢ ਦਿੱਤਾ, ਡਾਕਟਰ ਨੇ ਬਿੱਲ ਬਣਾਇਆ ਅਤੇ 8 ਗੁਣਾ ਜ਼ਿਆਦਾ ਬਣਾ ਦਿੱਤਾ। ਹੁਣ ਉਹ ਡਾਕਟਰ ਨੂੰ ਕਹਿੰਦਾ ਸੀ, ਪੈਸੇ ਜ਼ਿਆਦਾ ਕਿਉਂ, ਦੰਦ ਕੱਢਣ ਦੇ ਕੋਈ ਇੰਨੇ ਪੈਸੇ ਥੋੜ੍ਹੀ ਲੈਂਦੇ, 8 ਗੁਣਾ ਪੈਸੇ ਵੱਧ ਨੇ। ਅਤੇ ਡਾਕਟਰ ਨੇ ਕਿਹਾ, ਉਹ ਪੈਸੇ ਉਨੇ ਹੀ ਨੇ ਜਿੰਨੇ ਦੰਦ ਕੱਢਣ ਦੇ, ਤੈਨੂੰ ਵੱਧ ਪਤਾ ਕਿਉਂ ਲੱਗੇ ਨੇ, ਤੇਰੇ ਰੌਲੇ ਕਰਕੇ ਜਿਹੜੇ 8 ਮਰੀਜ਼ ਭੱਜ ਗਏ ਨੇ ਉਹਦੇ ਪੈਸੇ ਵੀ ਤੈਨੂੰ ਲਾਏ ਨੇ। ਇਸ ਲਈ ਸਾਧ ਸੰਗਤ ਯਕਲਕਤ ਕੱਢਣਾ ਕੱਢੇ, ਕਈ ਬੰਦੇ ਡਰ ਸਕਦੇ ਨੇ। ਗੁਰੂ ਸਹਿਜੇ ਸਹਿਜੇ ਸਿਧਾਂਤ ਦੇ ਰਾਹੀਂ ਸਿੱਖ ਨੂੰ ਮ੍ਰਿਤਿਉ ਤੱਕ ਲਿਆਉਂਦਾ, ਅਤੀਤ ਮੁੱਕਦਾ ਜਾਂਦਾ, ਨਵਾਂ ਜੀਵਨ ਸ਼ੁਰੂ ਹੁੰਦਾ। ਸਾਧ ਸੰਗਤ ਉਹ ਨਵੀਨਤਾ ਰੂਪ ਧਾਰਨ ਕਰ ਲੈਂਦਾ, ਸਹਿਜੇ ਸਹਿਜੇ ਗੁਰੂ ਅੰਦਰ ਦੇ ਔਗਣਾਂ ਨੂੰ ਕੱਟਦਾ, ਯਕਲਕਤ ਨਹੀਂ। ਕਿਉਂਕਿ ਤੁਸੀਂ ਯਕਲਕਤ ਆਪਾਂ ਛੱਡਣ ਲਈ ਤਿਆਰ ਹੀ ਨਹੀਂ। ਕੌਣ ਹੈ ਜਿਹੜਾ ਅੰਦਰੋਂ ਬਿਲਕੁਲ ਪ੍ਰਪੇਅਰ ਹੋ ਕੇ ਆਇਆ, ਅੱਜ ਮੈਂ ਸਭ ਕੁਝ ਛੱਡ ਦੇਣਾ, ਥੋੜ੍ਹਾ ਬਹੁਤਾ ਰੱਖਣ ਦੀ ਕੋਸ਼ਿਸ਼ ਕਰਨੀ। ਇਸ ਲਈ ਗੁਰੂ ਸਿੱਖ ਨੂੰ ਮ੍ਰਿਤਿਉ ਦਿੰਦਾ ਅਧਿਆਤਮਕ ਤੌਰ 'ਤੇ ਵੀ। ਹੁਣ ਉਹਦੇ ਨਜ਼ਦੀਕ ਲਿਆਉਣ ਲਈ ਪਾਤਸ਼ਾਹ ਨੇ ਬਾਹਰ ਦਾ ਫਾਰਮੂਲਾ ਵਰਤਿਆ। ਹਜ਼ੂਰ ਨੇ ਕਿਹਾ, ਪਹਿਲਾਂ ਅਸਲੀਅਤ, ਸਰੀਰ ਦੀ ਅਸਲੀਅਤ ਤੋਂ ਵਾਕਫ ਹੋ ਕਿ ਸਰੀਰ ਸਦਾ ਨਹੀਂ, ਇਹਨੇ ਮਰਨਾ, ਇਹਨੇ ਚਲੇ ਜਾਣਾ। ਇਹ ਨਿਸ਼ਚਿਤ ਕੀਤਾ ਹੋਇਆ ਸਮਾਂ ਪੁੱਗਣ ਤੋਂ ਬਾਅਦ ਸਰੀਰ 'ਚੋਂ ਆਤਮਾ ਹੰਸ ਚਲੀ ਜਾਏਗੀ। ਪਹਿਲਾਂ ਅਸਲੀਅਤ ਨੂੰ ਸਮਝ, ਜਦੋਂ ਇਹ ਸਮਝੇਗਾ, ਮੌਤ ਚੇਤੇ ਆਉਂਦਿਆਂ ਕਾਲ ਯਾਦ ਕਰਦਿਆਂ ਤੈਨੂੰ ਅਕਾਲ ਪੁਰਖ ਯਾਦ ਆਏਗਾ। ਜਿਹਨੂੰ ਕਾਲ ਵੇਖ ਕੇ ਅਕਾਲ ਚੇਤੇ ਆਵੇ ਤੇ ਸਾਧ ਸੰਗਤ, ਉਹਨੂੰ ਕਾਲ ਦਾ ਦੁੱਖ ਵੀ ਆਪਣਾ ਹਟ ਜਾਂਦਾ। ਤਾਂਹੀਓ ਪਾਤਸ਼ਾਹ ਨੇ ਇੱਕ ਬਚਨ ਕਿਹਾ ਬਾਣੀ ਅੰਦਰ, ਮੁਕਾਮ ਕਰ ਕਰ ਬੈਸਣਾ, ਨਿਤ ਚੱਲਣੇ ਕੀ ਧੋਖ, ਮੁਕਤਾ ਮੁਕਾਮ ਤਾਂ ਪਰ ਜਾਣੀਏ ਜਾਂ ਰਹਿ ਨਿਸ਼ਚਲ ਲੋਕ। ਪਾਤਸ਼ਾਹ ਕਹਿੰਦੇ ਨੇ, ਭਾਈ ਇਹ ਧੁੱਖ ਤੁਖੀ ਰਹਿੰਦੀ ਹੈ, ਮਰ ਨਾ ਜਾਈਏ, ਮਰ ਨਾ ਜਾਈਏ, ਕਾਲ ਦਾ ਡਰ ਰਹਿੰਦਾ। ਇਸ ਲਈ ਕਿਹਾ, ਕਾਲ ਪੁਰਖ ਨੂੰ ਜਪ, ਹੁਣ ਤੈਨੂੰ ਡਰ ਨਹੀਂ ਲੱਗੇਗਾ, ਹੁਣ ਤੂੰ ਖੁਸ਼ੀ ਖੁਸ਼ੀ ਇੰਤਜ਼ਾਰ ਕਰੇਗਾ। ਅੱਜ ਪਾਤਸ਼ਾਹ ਨੇ ਬਚਨ ਕਹੇ, ਜਦੋਂ ਉਹ ਦਿਨ ਪੁੰਨਿਆ ਜਾਂਦਾ, ਪੂਰਾ ਹੁੰਦਾ, ਉਦੋਂ ਸਰੀਰ ਕਾਇਮ ਵਿੱਚੋਂ ਹੰਸ ਆਤਮਾ ਚੱਲਿਆ ਜਾਂਦਾ ਹੈ।
ਜਿਹਾ ਲਿਖਿਆ ਤਿਹਾ ਪਾਇਆ, ਜਿਹਾ ਪੁਰਬ ਕਮਾਇਆ।
ਕਹਿੰਦੇ ਹਨ, ਅਕਾਲ ਪੁਰਖ ਵਾਹਿਗੁਰੂ ਨੇ ਜਿਹਾ ਲਿਖਿਆ ਉਹੋ ਜਿਹਾ ਤੂੰ ਆਪ ਪ੍ਰਾਪਤ ਕਰ ਲਿਆ, ਉਹੋ ਜਿਹਾ ਅਕਾਲ ਪੁਰਖ ਵਾਹਿਗੁਰੂ ਜੋ ਪਹਿਲਾਂ ਲਿਖ ਕੇ ਭੇਜਿਆ ਤੂੰ ਕਮਾ ਲਿਆ। ਇੱਕ ਅਰਥ ਇਹ ਨੇ, ਇੱਕ ਪਿਆਰ ਵਾਲੇ ਵਿਦਵਾਨਾਂ ਅਰਥ ਕੀਤੇ, ਭਾਈ ਸਰੀਰ ਤੇ ਕਾਇਮ ਜੀਵਨ ਵਿੱਚ ਰਹਿੰਦਿਆਂ, ਜਿਹਾ ਲਿਖਿਆ ਤਿਹਾ ਪਾਇਆ, ਜੋ ਤੂੰ ਸਰੀਰ ਵਿੱਚ ਰਹਿੰਦਿਆਂ ਕਰਮ ਲਿਖ ਲੈ ਨਾ ਆਪ, ਜੋ ਤੂੰ ਕਰਦਾ ਰਿਹਾ ਉਹੀ ਹੁਣ ਤੈਨੂੰ ਪਾਉਣਾ ਪੈਣਾ। ਪੁੰਨੀ ਪਾਪੀ ਆਖਣ ਨਾਹੇ, ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ। ਜਿਹਾ ਲਿਖਿਆ ਤਿਹਾ ਪਾਇਆ, ਜਿਹਾ ਪੁਰਬ ਕਮਾਇਆ, ਉਹ ਕਮਾਏ ਹੋਏ ਕਰਮ ਅੱਗੇ ਰੱਬ ਦੀ ਦਰਗਾਹ ਵਿੱਚ ਫਿਰ ਨਾਲ ਜਾਂਦੇ ਹਨ।
ਧੰਨ ਸਿਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦੈ ਲਾਇਆ।
ਹੇ ਅਕਾਲ ਪੁਰਖ ਵਾਹਿਗੁਰੂ, ਤੁਸੀਂ ਧੰਨ ਹੋ, ਤੁਸੀਂ ਸੱਚੇ ਸਿਰਜਣਹਾਰ ਹੋ, ਸਾਰੇ ਜਗਤ ਸ੍ਰਿਸ਼ਟੀ ਨੂੰ ਤੁਸੀਂ ਧੰਦੇ ਲਾਇਆ ਹੈ।
ਸਾਹਿਬ ਸਿਮਰਹੋ ਮੇਰੇ ਭਾਈ ਹੋ ਸਭਨਾ ਇਹੋ ਪਿਆਣਾ।
ਹੁਣ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਮੌਤ ਯਾਦ ਕਰਾ ਕੇ ਅਗਲਾ ਸਬਕ ਦਿੰਦੇ, ਜਿਵੇਂ ਸਾਧ ਸੰਗਤ ਟੀਚਰ ਪਹਿਲਾਂ ਕਲਾਸ ਵਿੱਚ ਆਉਂਦੇ ਆ, ਸਭ ਨੂੰ ਟੈਨਸ਼ਨ ਕਰਾਉਂਦਾ, ਬਿਠਾਉਂਦਾ ਚੰਗੀ ਤਰ੍ਹਾਂ, ਸਾਵਧਾਨ ਕਰਦਾ, ਉਹਨਾਂ ਨੂੰ ਕੁਝ ਦੱਸਣ ਤੋਂ ਪਹਿਲਾਂ ਸੁਚੇਤ ਕਰਦਾ, ਫਿਰ ਸਾਵਧਾਨ ਕਰਕੇ ਅਗਲਾ ਸਬਕ ਦਿੰਦਾ। ਹੁਣ ਮਹਾਰਾਜ ਨੇ ਅਗਲਾ ਸਬਕ ਦਿੱਤਾ, ਕਹਿੰਦੇ ਸਾਹਿਬ ਸਿਮਰੋ ਮੇਰੇ ਭਾਈ ਹੋ। ਹੇ ਭਾਈ ਜਿਹਨੂੰ ਅਕਾਲ ਪੁਰਖ ਵਾਹਿਗੁਰੂ ਨੂੰ ਮਾਲਕ ਨੂੰ ਸਿਮਰੋ ਭਾਈ, ਸਭਨਾ ਇਹ ਪੈ ਆਣਾ, ਸਭ ਨੇ ਇੱਥੋਂ ਸੰਸਾਰ ਤੋਂ ਪਿਆਨਾ ਕਰ ਜਾਣਾ ਹੈ, ਉਸ ਜਾਣ ਤੋਂ ਪਹਿਲਾਂ ਉਹਨੂੰ ਸਿਮਰਨਾ ਕਰੋ।
ਇੱਥੇ ਧੰਦਾ ਕੂੜਾ ਚਾਰ ਦਿਹਾ ਆਗੈ ਸਰ ਪਰ ਜਾਣਾ।
ਪਾਤਸ਼ਾਹ ਕਹਿੰਦੇ ਭਾਈ ਇਹ ਚਾਰ ਕੁ ਦਿਨ ਦਾ ਝੂਠਾ ਹੈ ਸਭ ਕੁਝ, ਸ਼ੌਹਰਤ ਵਡਿਆਈ ਨਾਮ ਧਨ ਜੋ ਕੁਝ ਵੀ ਹੈ ਇਹ ਚਾਰ ਕੁ ਦਿਨ ਦਾ ਕੂੜ ਸਭ ਕੁਝ ਝੂਠਾ ਹੈ, ਪਰ ਆਗੈ ਸਰ ਪਰ ਜਾਣਾ, ਸੱਚਾਈ ਇਹ ਹੈ ਅੱਗੇ ਤੈਨੂੰ ਅਖੀਰ ਜਾਣਾ ਹੀ ਪੈਣਾ ਹੈ।
ਅੱਗੇ ਸਰ ਪਰ ਜਾਣਾ ਜੋ ਮਹਿਮਾਨਾ ਕਾਹੇ ਗਰਬ ਕੀਜੈ।
ਤਾਂ ਪਾਤਸ਼ਾਹ ਕਹਿੰਦੇ ਭਾਈ ਇਹ ਜੋ ਕੁਝ ਵੀ ਮਿਲਿਆ ਉੱਤੇ ਗਰਵ ਹੰਕਾਰ ਨਾ ਕਰੀ, ਅੱਗੇ ਸਰ ਪਰ ਭਾਵ ਪੱਕਾ ਅਖੀਰ ਨੂੰ ਜਾਣਾ ਹੀ ਪੈਣਾ। ਜਿਵੇਂ ਕੋਈ ਮਹਿਮਾਨ ਆਉਂਦਾ, ਇੱਕ ਦੋ ਚਾਰ ਦਿਨ ਕੋਈ ਰੱਖ ਸਕਦਾ, ਉਹ ਤੋਂ ਬਾਅਦ ਥੋੜ੍ਹੀ ਫਿਰ ਉਹਨੂੰ ਜਾਣਾ ਹੀ ਪੈਂਦਾ। ਇੱਦਾਂ ਤੂੰ ਮਹਿਮਾਨ ਬਣ ਕੇ ਆ, ਜਿਵੇਂ ਜਿਵੇਂ ਕਿਸੇ ਫੁੱਲ ਦੇ ਇਰਦ ਗਿਰਦ ਭਰੇ ਹੋਏ ਗਮਲੇ ਵਿੱਚੋਂ ਤਲਾਬ ਵਿੱਚੋਂ ਪਾਣੀ ਘਟਦਾ, ਉਹ ਫੁੱਲ ਮੁਰਝਾਉਂਦਾ, ਔਰ ਜਿਵੇਂ ਜਿਵੇਂ ਸਰੀਰ ਵਿੱਚੋਂ ਉਮਰ ਘਟਦੀ ਹੈ, ਇਹ ਸਰੀਰ ਬੁੱਢਿਆ ਹੁੰਦਾ ਮੁਰਝਾ ਰਿਹਾ, ਇਹਨੂੰ ਸੁਨੇਹੇ ਮਿਲਦੇ ਨੇ, ਨਜ਼ਰ ਘਟ ਗਈ ਹੈ, ਦੰਦਾਂ ਦੀ ਸ਼ਕਤੀ ਘਟ ਗਈ ਹੈ, ਕੰਨ ਸੁਣਨ ਦੀ ਸ਼ਕਤੀ ਰੀਣੇ ਹੋ ਗਏ ਨੇ ਘਟ ਗਈ ਹੈ, ਭਲਿਆ ਇਹ ਸਮਝ ਲੈ ਤੇਰੀ ਉਮਰ ਘੱਟ ਗਈ ਹੈ, ਤੇਰਾ ਉਹ ਵਕਤ ਨੇੜੇ ਆ ਰਿਹਾ। ਸਤਿਗੁਰੂ ਜੀ ਸਮਝਾਉਂਦੇ, ਕਹਿੰਦੇ ਭਾਈ ਗਰਵ ਨਾ ਕਰੀ ਕਿਸੇ ਚੀਜ਼, ਜੱਜਾ ਜਾਨੇ ਹੋ ਕਛ ਹੂਆ ਬੰਧਿਓ ਜਿਉਂ ਨਲਨੀ ਭ੍ਰਮ ਸੂਆ, ਜੋ ਜਾਨੇ ਹੋ ਭਗਤ ਗਿਆਨੀ ਅੱਗੇ ਠਾਕੁਰ ਤਿਲ ਨਹੀਂ ਮਾਨੀ। ਆਮ ਬੰਦੇ ਦੀ ਗੱਲ ਛੱਡੋ, ਭਗਤ ਤੇ ਗਿਆਨੀ ਬੰਦਿਆਂ ਨੂੰ ਕਿਹਾ ਭਾਈ ਭਗਤੀ ਦਾ ਵੀ ਹੰਕਾਰ ਨਾ ਕਰ ਲਿਓ, ਕਿਤੇ ਮੈਂ ਜਪਨੇ ਇਹ ਵੀ ਹੰਕਾਰ ਨਾ ਕਰ ਲਈ, ਮੈਨੂੰ ਗਿਆਨ ਆਉਂਦਾ ਇਹ ਵੀ ਹੰਕਾਰ ਨਾ ਕਰ, ਮੈਨੂੰ ਪਤਾ ਇਸ ਗੱਲ ਦਾ ਵੀ ਅਹੰਕਾਰ ਨਾ ਕਰ ਬੈਠੀ, ਕਿਉਂਕਿ ਜੋ ਜਾਨੇ ਹੋ ਭਗਤ ਗਿਆਨੀ ਅੱਗੇ ਠਾਕੁਰ ਤਿਲ ਨਹੀਂ ਮਾਨੀ। ਕਹਿੰਦੇ ਭਾਈ ਜੇ ਤੂੰ ਇਹ ਸਭ ਕੁਝ ਮੰਨੇ, ਜੇ ਤੂੰ ਆਹ ਸਮਝ ਲਿਆ ਕਿ ਮੈਨੂੰ ਤਾਂ ਬਹੁਤ ਗਿਆਨ ਆਉਂਦਾ, ਕਹਿੰਦੇ ਭਾਈ ਤੇਰੀ ਹਾਲਤ ਇੱਦਾਂ ਹੈ ਜਿਵੇਂ ਕੋਈ ਵਪਾਰੀ ਹੋਵੇ, ਉਹ ਵੇਚਦਾ ਤੇ ਰੇਸ਼ਮ ਹੈ ਆਪ ਖੱਦਰ ਪਾਉਂਦਾ, ਸੁਨਿਆਰ ਵੇਚਦਾ ਤੇ ਸੋਨਾ, ਪਰ ਆਪ ਉਹਨੇ ਖਾਲੀ ਬਾਂਹ ਤੇ ਧਾਗਾ ਜੇ ਬੰਨਿਆ ਹੁੰਦਾ, ਉਹ ਗਹਿਣੇ ਨਹੀਂ ਸੋਨੇ ਦੇ ਪਾਉਂਦੇ। ਇਸ ਤਰ੍ਹਾਂ ਤੇਰੀ ਹਾਲਤ ਹੈ, ਤੂੰ ਗਿਆਨ ਧਿਆਨ ਸੰਸਾਰ ਨੂੰ ਦੱਸਣਾ, ਭਾਈ ਤੂੰ ਵਪਾਰੀ ਦੀ ਤਰ੍ਹਾਂ। ਪਾਤਸ਼ਾਹ ਕਹਿੰਦੇ ਭਾਈ ਅਹੰਕਾਰ ਨਾ ਕਰੀ, ਅੱਗੇ ਤਿਲ ਜਿੰਨੀ ਵੀ ਇਹਨਾਂ ਚੀਜ਼ਾਂ ਦੀ ਕਦਰ ਨਹੀਂ, ਹਾਂ ਅੱਗੇ ਸਿਰਫ ਜਪਿਆ ਹੋਇਆ ਨਾਮ ਜਾਣਾ, ਕਮਾਇਆ ਹੋਇਆ ਜੀਵਨ ਜਾਣਾ, ਔਰ ਗੁਰੂ ਦੇ ਕੋਲ ਇਸੇ ਲਈ ਆਉਣਾ, ਸਹਿਜੇ ਸਹਿਜੇ ਸ਼ਬਦ ਤੇ ਸਿਧਾਂਤ ਨਾਲ ਗੁਰੂ ਸਿੱਖ ਦੇ ਅਤੀਤ ਨੂੰ ਮਾਰ ਦਿੰਦਾ। ਖਡੂਰ ਸਾਹਿਬ ਦੀ ਧਰਤੀ ਉੱਤੇ ਪਾਤਸ਼ਾਹ ਦੇ ਚਰਨਾਂ ਵਿੱਚ ਇੱਕ ਸਿੱਖ ਭਾਈ ਜੋਤ ਜੀ, ਜਿਨ੍ਹਾਂ ਦੇ ਜ਼ਿਕਰ ਭਾਈ ਗੁਰਦਾਸ ਸਾਹਿਬ ਜੀ ਨੇ ਕੀਤਾ, ਕਦੇ ਸਿੱਖਾਂ ਦਾ ਇਤਿਹਾਸ ਪੜ੍ਹਨਾ ਹੋਵੇ, ਕਿਹੜੇ ਪਿੰਡੋਂ ਕਿਹੜੇ ਸਿੱਖ ਕਿਹੜੇ ਗੁਰੂ ਸਾਹਿਬ ਦੇ ਕੋਲ ਆਏ, ਤਾਂ ਭਾਈ ਗੁਰਦਾਸ ਸਾਹਿਬ ਜੀ ਨੂੰ ਪੜ੍ਹੋ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਜੋਧ ਰਸੋਈਆ ਦੇਵਤਾ, ਦੇਵਤਾ ਲਿਖਿਆ ਭਾਈ ਜੋਤ ਜੀ, ਜੋਧ ਰਸੋਈਆ ਦੇਵਤਾ ਗੁਰ ਸੇਵਾ ਕਰ ਦੁੱਤਰ ਤਾਰੀ, ਪੂਰੇ ਸਤਿਗੁਰ ਸਤਿਗੁਰ ਪੂਰੇ ਹੋਏ ਬਲਿਹਾਰੀ। ਕਹਿੰਦੇ ਭਾਈ ਪੂਰੇ ਗੁਰੂ ਨੇ ਕਿਰਪਾ ਕੀਤੀ, ਭਾਈ ਜੋਧ ਦੇਵਤਾ ਸਿੱਖ ਗੁਰੂ ਦੀ ਮੱਤ ਨਾਲ ਦੁੱਤਰ ਤੋਂ ਤਰ ਗਿਆ। ਉਹ ਭਾਈ ਜੋਧ ਜਿਹੜਾ ਆਪ ਬ੍ਰਹਮਣ ਹੈ, ਵਿਦਵਾਨ ਹੈ, ਜਿਹਨੂੰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਗੁਰੂ ਅੰਗਦ ਦੇਵ ਮਹਾਰਾਜ ਤੋਂ ਪਹਿਲਾਂ ਪਤਾ ਹੈ, ਪਰ ਜਦੋਂ ਮਹਾਰਾਜ ਦੀ ਚਰਨ ਸ਼ਰਨ ਵਿੱਚ ਆਇਆ ਨਾ, ਇੱਥੇ ਆ ਕੇ ਸਾਧ ਸੰਗਤ ਪਤਾ ਲੱਗਾ ਬੜਾ ਵੱਡਾ ਔਗਣ ਹੈ ਮੇਰੇ ਅੰਦਰ, ਉਹ ਔਗਣ ਕੀ ਹੈ, ਮਨ ਦੇ ਅੰਦਰ ਘਿਰਨਾ ਪੈਦਾ ਹੋ ਗਈ। ਆਹ ਛੋਟੀਆਂ ਜਾਤਾਂ ਦੇ ਲੋਕ ਵੀ ਗੁਰੂ ਅੰਗਦ ਦੇ ਮਹਾਰਾਜ ਕੋਲ ਕੋਲ ਹੀ ਬਿਠਾ ਲੈਂਦੇ ਨੇ। ਜਦੋਂ ਸੰਗਤ ਵਿੱਚ ਬਹਿਣਾ, ਘਿਰਨਾ ਪੈਦਾ ਹੋਣ ਲੱਗ ਪਈ, ਉਹਦੇ ਕੱਪੜੇ ਵੇਖਣੇ, ਬੰਦਾ ਵੇਖਣੇ ਕਿਸੇ ਨੀਵੀਂ ਜਾਤ ਦਾ, ਥੋੜ੍ਹਾ ਹਟ ਕੇ ਬੈਠਣਾ ਉਹਦੇ ਕੋਲੋਂ, ਲੰਗਰ ਵਰਤਾਉਣਾ ਅਤੇ ਥੋੜ੍ਹੇ ਦਿਨ 'ਤੇ ਛਕਿਆ ਲੰਗਰ ਵਿੱਚੋਂ, ਫਿਰ ਮਨ ਵਿੱਚ ਘਿਰਨਾ ਆਉਣ ਲੱਗ ਪਈ, ਇਹਨਾਂ ਦੇ ਵਿੱਚ ਬਹਿ ਕੇ ਨਹੀਂ ਛਕਣਾ। ਸਾਧ ਸੰਗਤ ਇਹ ਹੁਣ ਗੱਲ ਜਾਂ ਤਾਂ ਭਾਈ ਜੋਧ ਜਾਣਦੇ ਨੇ ਜਾਂ ਫਿਰ ਗੁਰੂ ਅੰਗਦ ਦੇ ਮਹਾਰਾਜ ਘੱਟ ਘੱਟ ਦੀਆਂ ਜਾਣਨ ਵਾਲੇ ਪਾਤਸ਼ਾਹ ਨੂੰ ਪਤਾ ਹੈ। ਸਾਧ ਸੰਗਤ ਹੁਣ ਗੁਰੂ ਸ਼ਬਦ ਅਤੇ ਸਿਧਾਂਤ ਨਾਲ ਸਹਿਜੇ ਸਹਿਜੇ ਸਿੱਖ ਦੇ ਅਤੀਤ ਨੂੰ ਮਾਰਦਾ। ਜਦੋਂ ਕਈ ਮਹੀਨੇ ਗੁਜ਼ਰ ਗਏ, ਅੰਦਰੋਂ ਸੁੱਕਾ ਹੋਣ ਲੱਗ ਪਿਆ ਮਨ, ਅਤੇ ਮਨ ਦੇ ਅੰਦਰ ਪਛਤਾਵਾ ਪੈਦਾ ਹੋਇਆ, ਭਾਈ ਜੋਧ ਤੈਨੂੰ ਗੁਰੂ ਨੇ ਇੰਨਾ ਪਿਆਰ ਦਿੱਤਾ, ਤੈਨੂੰ ਗੁਰੂ ਨੇ ਆਪਣੇ ਘਰ ਦੀ ਸੇਵਾ ਦਿੱਤੀ, ਉਹ ਤੇਰੇ ਅੰਦਰੋਂ ਇਹ ਕੂੜ ਅਹੰਕਾਰ ਮਰਿਆ ਨਹੀਂ, ਅਜੇ ਵੀ ਉੱਚੀ ਜਾਤ ਦਾ ਮਾਣ ਕਰਨਾ। ਮਨ ਦੇ ਅੰਦਰ ਪਛਤਾਵਾ ਪੈਦਾ ਹੋਇਆ ਅਤੇ ਜਿਹੜਾ ਮਨ ਵਿੱਚ ਕੂੜ ਸੀ ਨਾ, ਕਹਿੰਦੇ ਮਨਾ ਤੂੰ ਬੜਾ ਜੁੱਠ ਹੈ, ਲੋਕਾਂ ਵੱਲ ਵੇਖਦਾ, ਦੂਜਿਆਂ ਦੀਆਂ ਜਾਤਾਂ ਅਤੇ ਕੱਪੜੇ ਵੇਖਣੇ, ਬੜਾ ਜੁੱਠ ਹੈ ਤੂੰ ਮਹਿਲੇ, ਅਤੇ ਕਹਿੰਦੇ ਇਹ ਮਨਾ ਹੁਣ ਤੈਨੂੰ ਜੂਠ ਹੀ ਖਿਲਾਣੀ, ਦੂਜਿਆਂ ਵਿੱਚ ਬਹਿ ਕੇ ਲੰਗਰ ਨਹੀਂ, ਹੁਣ ਇਹਨਾਂ ਦੀ ਜੋਟ ਖਿਲਾਵਾਂਗਾ। ਇਤਿਹਾਸ ਕਹਿੰਦਾ ਭਾਈ ਸਾਹਿਬ, ਭਾਈ ਜੋਤ ਜੀ, ਸੰਗਤ ਦੇ ਬਰਤਨ ਜਿਹੜੀਆਂ ਪੱਤਲਾਂ ਇੱਕ ਜਗ੍ਹਾ 'ਤੇ ਇਕੱਠੀਆਂ ਹੁੰਦੀਆਂ ਨਾ, ਉਹਨਾਂ ਵਿੱਚੋਂ ਦੂਜਿਆਂ ਦਾ ਜੂਠਾ ਭੋਜਨ ਕੱਢ ਕੇ ਪਰਦੇ ਵਿੱਚ ਬਹਿ ਕੇ ਉਹਲੇ ਖਾਣ ਲੱਗ ਪਏ। ਇੱਕ ਦਿਨ ਧੰਨ ਮਾਤਾ ਖੀਵੀ ਜੀ ਨੇ ਵੇਖ ਲਿਆ, ਸਾਧ ਸੰਗਤ ਮਾਤਾ ਖੀਵੀ ਜਿਨ੍ਹਾਂ ਦਾ ਔਰਾ ਹੀ ਇਸ ਤਰ੍ਹਾਂ ਦਾ ਸੀ ਕਿ ਉਹਨਾਂ ਦੇ ਦਰਸ਼ਨ ਕੋਈ ਕਰ ਲਏ, ਉਹਨਾਂ ਦੀ ਚਰਨ ਸ਼ਰਨ ਵਿੱਚ ਆਵੇ, ਇੱਥੋਂ ਤੱਕ ਪਾਤਸ਼ਾਹ ਦੀ ਬਾਣੀ ਪੜ੍ਹੋ, ਗੁਰੂ ਦੇ ਰਬਾਬੀਆਂ ਨੇ ਇਹ ਬਚਨ ਕਹਿ ਦੁਨੀਆਂ ਦੇ ਲੋਕੋ, ਜਿਵੇਂ ਸੰਘਣੀ ਛਾਂ ਹਾੜ੍ਹ ਦੇ ਮਹੀਨੇ ਵਿੱਚ ਜੇਠ ਦੀਆਂ ਤਪਦੀਆਂ ਧੁੱਪਾਂ ਵਿੱਚ ਸੋਹਣੇ ਪੱਤਰਾਂ ਦੀ, ਸੋਹਣੇ ਬੋੜ ਦੀ ਛਾਂ ਹੁੰਦੀ ਹੈ, ਇੰਨਾ ਧੰਨ ਮਾਤਾ ਖੀਵੀ ਜੀ ਦਾ ਸੰਘਣਾ ਪਿਆਰ ਸ਼ੀਤਲ ਔਰ ਹੈ, ਉਹਨਾਂ ਦੀ ਸ਼ਰਨ ਵਿੱਚ ਕੋਈ ਆ ਜਾਏ, ਇੰਨੀ ਸ਼ੀਤਲ ਠੰਡ ਉਹਨਾਂ ਦੇ ਦਰਸ਼ਨ ਕਰਕੇ ਪ੍ਰਾਪਤ ਹੁੰਦੀ। ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ, ਮਾਤਾ ਖੀਵੀ ਜੀ ਨੇ ਵੇਖ ਲਿਆ ਅਤੇ ਵੇਖ ਕੇ ਕੋਲ ਜਾ ਕੇ ਪੁੱਛਿਆ, ਕਹਿੰਦੇ ਭਾਈ ਜੋਤ ਜੀ ਇਹ ਕੀ ਕਰ ਰਹੇ ਹੋ, ਜੂਠ ਕਿਉਂ ਖਾਂਦੇ ਹੋ, ਕੀ ਲੰਗਰ ਵਿੱਚ ਪ੍ਰਸ਼ਾਦਾ ਨਹੀਂ, ਹੱਥ ਜੋੜ ਕੇ ਰੋ ਪਏ। ਕਹਿੰਦੇ ਮਾਂ ਜੀ ਪ੍ਰਸ਼ਾਦਾ ਤਾਂ ਹੈ ਪਰ ਮੇਰਾ ਜੂਠਾ ਮਨ ਦੂਜਿਆਂ ਦੀਆਂ ਜਾਤਾਂ ਪਰਖਦਾ, ਦੂਜਿਆਂ ਦੇ ਕੱਪੜੇ ਵੇਖਦਾ, ਇਸ ਮਨ ਨੂੰ ਘਿਰਨਾ ਆਉਂਦੀ ਹੈ, ਹੁਣ ਮੈਂ ਇਸ ਜੂਠੇ ਮਨ ਨੂੰ ਜੂਠ ਖਿਲਾਉਣਾ, ਮਨਾ ਖਾ ਤੇਰੇ ਅੰਦਰੋਂ ਮੈਲ ਨਿਕਲ ਜਾਏ, ਨਾਲੇ ਅੱਖਾਂ ਭਰ ਕੇ ਰੋ ਪਏ। ਮਾਂ ਖੀਵੀ ਜੀ ਨੇ ਧੰਨ ਗੁਰੂ ਅੰਗਦ ਦੇ ਮਹਾਰਾਜ ਨੂੰ ਦੱਸਿਆ, ਮਹਾਰਾਜ ਜੋਤ ਤੇ ਇਸ ਤਰ੍ਹਾਂ ਜੂਠ ਖਾਂਦਾ, ਅੱਜ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਕਿਰਪਾ ਕੀਤੀ, ਪਾਤਸ਼ਾਹ ਖੁਦ ਲੰਗਰ ਵਿੱਚ ਚੱਲ ਕੇ ਆ ਗਏ, ਬਣੀ ਹੋਈ ਪੰਗਤ ਵਿੱਚ ਸ਼੍ਰੀ ਗੁਰੂ ਅੰਗਦ ਦੇ ਮਹਾਰਾਜ ਬੈਠ ਗਏ। ਪਾਤਸ਼ਾਹ ਨੇ ਉੱਥੇ ਬੈਠੇ ਜਿੱਥੇ ਸਭ ਤੋਂ ਮੈਲੇ ਕੱਪੜਿਆਂ ਵਾਲੇ ਬੈਠੇ ਸਨ, ਗੁਰੂ ਅੰਗਦ ਦੇ ਮਹਾਰਾਜ ਉਹਨਾਂ ਵਿੱਚ ਬੈਠੇ ਜਿਨ੍ਹਾਂ ਦੇ ਕੱਪੜੇ ਕਈ ਦਿਨਾਂ ਦੇ ਧੋਤੇ ਸਨ, ਅਤਿਅੰਤ ਗਰੀਬ ਲੋਕਾਂ ਵਿੱਚ ਪਾਤਸ਼ਾਹ ਬੈਠ ਗਏ। ਭਾਈ ਜੋਧ ਲੰਗਰ ਵਰਤਾਉਂਦੇ, ਅੰਦਰੋਂ ਮਨ ਭਰਿਆ ਵਿਰਾਗ 'ਚ ਰੋਇਆ, ਪਾਤਸ਼ਾਹ ਦੇ ਕੋਲ ਆ ਕੇ ਸਿਰ ਰੱਖ ਕੇ ਰੋ ਪਿਆ, ਮਹਾਰਾਜ ਮੇਰੇ 'ਤੇ ਤਰਸ ਕਿਰਪਾ ਕਰੋ, ਸ਼੍ਰੀ ਗੁਰੂ ਅੰਗਦ ਦੇ ਮਹਾਰਾਜ ਨੇ ਮਿਹਰ ਦੀ ਦ੍ਰਿਸ਼ਟੀ ਪਾਈ, ਆਪਣੀ ਥਾਲੀ ਵਿੱਚੋਂ ਇੱਕ ਬੁਰਕੀ ਤੋੜ ਕੇ ਭਾਈ ਜੋਧ ਦੇ ਮੁੱਖ ਵਿੱਚ ਪਾਉਣ ਦੀ ਦੇਰ ਸੀ। ਹਜ਼ੂਰ ਨੇ ਕਿਹਾ, ਲੈ ਭਾਈ ਜੋਧ, ਹੁਣ ਤੇਰਾ ਅੰਦਰ ਵੀ ਸੁੱਚਾ ਹੋ ਗਿਆ, ਹੁਣ ਤੂੰ ਬਾਹਰੋਂ ਵੀ ਨਿਰਮਲ ਅਤੇ ਅੰਦਰੋਂ ਵੀ ਨਿਰਮਲ, ਜਾਂ ਹੁਣ ਅੰਦਰ ਜੂਠ ਨਾ ਪਾਇਆ ਕਰ, ਗੁਰੂ ਨਾਨਕ ਦੇ ਲੰਗਰ ਵਿੱਚ ਬਹਿ ਕੇ ਛਕਿਆ ਕਰ। ਜੋਧ ਰਸੋਈਆ ਦੇਵਤਾ, ਗੁਰਸੇਵਾ ਕਰ ਦੁੱਤਰਤਾ ਦੀ, ਗੁਰੂ ਨੇ ਬਖਸ਼ਿਸ਼ ਕਿਰਪਾ ਕੀਤੀ, ਬਾਣੀ ਪੜ੍ਹੋ ਭੱਟ ਸਾਹਿਬਾਨਾਂ ਦੀ, ਕਹਿੰਦੇ ਨੇ ਗੁਰੂ ਅੰਗਦ ਦੇ ਮਹਾਰਾਜ ਦੀ ਦ੍ਰਿਸ਼ਟੀ ਵਿੱਚ ਹੀ ਇੰਨਾ ਅਮਰਤ ਸੀ, ਵੱਡੇ ਤੋਂ ਵੱਡਾ ਪਾਪੀ ਬੰਦਾ ਵੀ ਸਾਹਮਣੇ ਆ ਜਾਏ, ਜੇ ਇੱਕ ਦ੍ਰਿਸ਼ਟੀ ਨਜ਼ਰ ਦੀ ਪੈ ਜਾਏ ਨਾ, ਉਸੇ ਵਕਤ ਪਾਪ ਸੜ ਜਾਂਦੇ ਸੀ। ਪਮੇ ਦ੍ਰਿਸ਼ਟ ਸ਼ੁਭ ਕਰੇ ਹਰੇ ਅੱਗ ਪਾਪ ਸਕਲ ਮਲ, ਕਾਮ ਕ੍ਰੋਧ ਦਰ ਲੋਭ ਮੋਹ, ਵਸ ਕਰੇ ਸਭੇ ਵੱਲ। ਅੱਜ ਪਾਤਸ਼ਾਹ ਨੇ ਕਿਰਪਾ ਕੀਤੀ, ਸਾਨੂੰ ਸਮਝਾਉਂਦੇ, ਭਾਈ ਮਹਿਮਾਨ ਦੀ ਤਰ੍ਹਾਂ ਸੰਸਾਰ ਵਿੱਚ ਰਹਿਣਾ, ਨਾਮ ਜਪ ਅੱਗੇ ਦਰਗਾਹ ਵਿੱਚ ਕੰਮ ਆਏਗਾ।
ਜਿਤ ਸੇਵਿਐ ਦਰਗਹਿ ਸੁਖ ਪਾਈਐ, ਨਾਮ ਤਿਸੈ ਕਾ ਲੀਜੈ।
ਭਾਈ ਉਹਦਾ ਨਾਮ ਜਪ ਜਿਹਨੂੰ ਸਿਮਰਨ ਨਾਲ ਰੱਬ ਦੀ ਦਰਗਾਹ ਵਿੱਚ ਮਹਾਨ ਸੁੱਖ ਮਿਲਦਾ ਹੈ।
ਆਗੈ ਹੁਕਮ ਨਾ ਚੱਲੈ ਮੂਲੇ, ਸਿਰ ਸਿਰ ਕਿਆ ਵਿਹਾਣਾ।
ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਵਿੱਚ ਕਿਸੇ ਦਾ ਹੁਕਮ ਨਹੀਂ ਚੱਲਦਾ, ਉਹਦੇ ਅੱਗੇ ਮੂਲੋਂ ਕਿਸੇ ਦਾ ਹੁਕਮ ਨਹੀਂ ਹੈ। ਸਿਰ ਸਿਰ ਕਿਆ ਵਿਹਾਣਾ, ਅਕਾਲ ਪੁਰਖ ਵਾਹਿਗੁਰੂ ਜੀ ਨੇ ਹਰ ਬੰਦੇ ਦੇ ਸਿਰ ਉੱਤੇ ਆਪਣਾ ਹੁਕਮ ਲਿਖਿਆ, ਇਸ ਲਈ ਭਾਈ ਉੱਥੇ ਕੋਈ ਵੀ ਹੰਕਾਰ ਹੁਕਮ ਆਕੜ ਨਹੀਂ ਚੱਲਦੀ।
ਸਾਹਿਬ ਸਿਮਰਹੁ ਮੇਰੇ ਭਾਈ ਹੋ, ਸਭਨਾ ਇਹੋ ਪਿਆਣਾ।
ਹੇ ਭਾਈ ਜਨੋ, ਅਕਾਲ ਪੁਰਖ ਵਾਹਿਗੁਰੂ ਸਾਹਿਬ ਨੂੰ ਸਿਮਰੋ, ਸਭਨਾ ਨੇ ਹੀ ਸੰਸਾਰ ਤੋਂ ਪਿਆਨਾ ਕਰਨਾ ਹੈ।
ਜੋ ਤਿਸ ਭਾਵੈ ਸਮਰੱਥ ਸੋ ਥੀਐ, ਹਿਲੜਾ ਇਹੋ ਸੰਸਾਰ।
ਕਹਿੰਦੇ ਜੋ ਅਕਾਲ ਪੁਰਖ ਵਾਹਿਗੁਰੂ ਨੂੰ ਸਮਰੱਥ ਨੂੰ ਪਾਉਂਦਾ, ਉਹੀ ਥੀਐ ਦਾ ਅਰਥ ਹੁੰਦਾ ਹਿਲੜਾ ਇਹ ਸੰਸਾਰੋ। ਸੰਸਾਰ ਦੇ ਲੋਕਾਂ ਦੇ ਤਾਂ ਹੀਲੇ ਹਨ, ਉਪਰਾਲੇ ਹਨ, ਇਹ ਤੇ ਸਭ ਉਪਰਾਲੇ ਹੀਲੇ ਵਿਅਰਥ ਹੁੰਦੇ ਨੇ।
ਜਲ ਥਲ ਮਹੀਅਲ ਰਵ ਰਹਿਆ, ਸਚੜਾ ਸਿਰਜਣਹਾਰ।
ਉਹ ਅਕਾਲ ਪੁਰਖ ਰੱਬ ਜਿਹੜਾ ਜਲ ਵਿੱਚ, ਥਲ ਵਿੱਚ, ਮਹੀਅਲ ਆਕਾਸ਼ ਵਿੱਚ ਰਮਿਆ ਹੋਇਆ ਸਭ ਕੁਝ ਆਪ ਚਲਾ ਰਿਹਾ, ਸੱਚਾ ਸਿਰਜਣਹਾਰ ਹੈ।
ਸੱਚਾ ਸਿਰਜਣਹਾਰ ਅਲਖ ਅਪਾਰ, ਤਾਕਾ ਅੰਤ ਨਾ ਪਾਇਆ।
ਕਹਿੰਦੇ ਉਹ ਸੱਚਾ ਸਿਰਜਣਹਾਰ ਹੈ, ਅਲਖ ਹੈ, ਅਪਾਰ ਹੈ, ਉਹਦੀ ਮਹਿਮਾ ਲਖੀ ਨਹੀਂ ਜਾ ਸਕਦੀ, ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਜਿਹਨੂੰ ਦੁਨੀਆਂ ਕਈ ਵਾਰ ਕਹਿੰਦੀ ਇਹ ਬੰਦਾ ਨਹੀਂ ਬਚ ਸਕਦਾ, ਰੱਬ ਉਹਨੂੰ ਐਂ ਕੱਟ ਲੈਂਦਾ ਜਿਵੇਂ ਮੱਖਣ ਵਿੱਚੋਂ ਵਾਲ ਕੱਢ ਲਈ। ਅਤੇ ਜਿਹਨੂੰ ਲੋਕ ਕਹਿੰਦੇ ਇਹਦਾ ਤਾਂ ਕੁਝ ਵਾਲ ਬਿੰਗਾ ਹੀ ਨਹੀਂ ਹੋ ਸਕਦਾ, ਇਹ ਬੰਦੇ ਨੇ ਇੰਨਾ ਪ੍ਰਬੰਧ ਕੀਤਾ। ਸਾਧ ਸੰਗਤ ਤੁਸੀਂ ਹੈਰਾਨ ਹੋਵੋਗੇ, ਗਰੀਬਾਂ ਵਿੱਚ ਲੰਗਰ ਵਰਤਾਉਂਦਿਆਂ, ਸੇਵਾ ਕਰਦਿਆਂ ਲੋਕ ਤੰਦਰੁਸਤ ਨੇ, ਕਿਸੇ ਨੂੰ ਕਰੋਨਾ ਨਹੀਂ ਹੋਇਆ। ਮਹਿਲਾਂ ਵਿੱਚ ਬੈਠੇ ਲੋਕ ਜਿਹਨਾਂ ਦਾ ਖਾਣਾ ਵੀ ਤਿੰਨ ਟਾਈਮ ਚੈੱਕ ਹੋ ਕੇ ਜਾਂਦੇ, ਉਹਨਾਂ ਨੂੰ ਕਰੋਨਾ ਹੋ ਗਿਆ। ਤੁਹਾਡੇ ਕੋਲ ਹੈ ਸਭ ਕੁਝ, ਕਿਉਂਕਿ ਅਕਾਲ ਪੁਰਖ ਸਮਰੱਥ ਦੀ ਸਿਰਜਣਹਾਰ ਦੀ ਰਚਨਾ ਦਾ ਅੰਤ ਨਹੀਂ ਹੈ ਕੋਈ, ਇਹ ਉਹਦੀ ਵਡਿਆਈ ਹੈ। ਉਹਦੇ ਰਚੇ ਹੋਏ ਸੰਸਾਰ ਖੇਡਣ ਦਾ ਕੋਈ ਅੰਤ ਨਹੀਂ।
ਆਇਆ ਤਿਨਕਾ ਸਫਲ ਪਿਆ ਹੈ, ਇੱਕ ਮਨ ਜਿਨੀ ਤੇ ਆਇਆ।
ਉਹਨਾਂ ਦਾ ਆਉਣਾ ਸੰਸਾਰ ਵਿੱਚ ਸਫਲ ਹੈ ਜਿਨ੍ਹਾਂ ਨੇ ਇੱਕ ਮਨ ਚਿੱਤ ਕਰਕੇ ਪਰਮਾਤਮਾ ਵਾਹਿਗੁਰੂ ਨੂੰ ਸਿਮਰਿਆ ਧਿਆਇਆ ਹੈ।
ਟਾਹੇ ਟਾਹੇ ਉਸਾਰੇ ਆਪੇ, ਹੁਕਮ ਸਵਾਰਨ ਹਾਰ।
ਆਪ ਹੀ ਸ੍ਰਿਸ਼ਟੀ ਨੂੰ ਉਹ ਬਣਾਉਂਦਾ ਹੈ, ਸਵਾਰਦਾ ਹੈ, ਆਪ ਹੀ ਆਪਣੇ ਹੁਕਮ ਬਿਨ ਢਾਉਂਦਾ ਹੈ, ਉਸਾਰਨਾ ਢਾਉਣਾ ਬਣਾਉਣਾ ਜਨਮ ਮਰਨ ਸਭ ਕੁਝ ਉਹਦੇ ਹੱਥ ਵਿੱਚ ਹੈ। ਸੰਸਾਰ ਦੇ ਲੋਕਾਂ ਦੀ ਵਸ ਦੀ ਗੱਲ ਨਹੀਂ, ਅਕਾਲ ਪੁਰਖ ਵਾਹਿਗੁਰੂ ਸਾਧ ਸੰਗਤ ਉਹੀ ਉਹ ਖੋਜ ਲੋਕਾਂ ਦੇ ਸਾਹਮਣੇ ਆਉਂਦੀ ਜਿਹੜੀ ਰੱਬ ਕਰਾਉਣਾ ਚਾਹੁੰਦਾ, ਉਹ ਕਿਸੇ ਵਿੱਚ ਵਸ ਕੇ ਖੋਜ ਪ੍ਰਗਟ ਕਰ ਦਿੰਦਾ, ਇਹ ਉਹਦੀ ਆਪਣੀ ਮੌਜ ਹੈ। ਜੇ ਕੋਈ ਬੰਦਾ ਕਵੇ ਨਹੀਂ ਜੀ ਹੁਣ ਆਹ ਚੀਜ਼ ਇਸ ਤਰ੍ਹਾਂ ਕੋਈ ਫਲਾਨਾ ਸਾਇੰਟਿਸਟ ਆਹ ਬਣਾ ਲਏਗਾ, ਸਤਿਗੁਰਾਂ ਲਿਖ ਕੇ ਕਿਹਾ ਭਾਈ ਵੱਡੇ ਵੱਡੇ ਵੈਦ ਇਕੱਠੇ ਹੋ ਜਾਣ, ਆਪਣੀਆਂ ਦਵਾਈਆਂ ਵੈਕਸੀਨ ਜੋ ਬਣਾਏ ਉਹ ਚੁੱਕ ਕੇ ਲਿਆ ਕੇ ਰੱਖ ਲੈਣ। ਕਹਿੰਦੇ ਜੇ ਉਹਦਾ ਹੁਕਮ ਨਹੀਂ ਤਾਂ ਤੁਸੀਂ ਬੰਦਾ ਨਹੀਂ ਬਚਾ ਸਕਦੇ, ਜਿੰਨੇ ਮਰਜ਼ੀ ਵੈਦ ਇਕੱਠੇ ਕਰ। ਵੈਦਾਂ ਸੰਦਾਂ ਸੰਘ ਇਕੱਠਾ ਹੋਇਆ, ਦਵਾਈ ਪਤਾ ਕਦੋਂ ਕੰਮ ਕਰੇਗੀ, ਔਖਦ ਆਏ ਰਾਸ ਵਿੱਚ ਆਪ ਖਲੋਇਆ। ਜੇ ਰੱਬ ਖਲੋ ਜਾਏ ਤਾਂ ਕੰਮ ਕਰ ਜਾਏਗੀ, ਜੇ ਰੱਬ ਨਾ ਖਲੋਵੇ ਤਾਂ ਕਰੋੜਾਂ ਰੁਪਏ ਦੀ ਦਵਾਈ ਕੰਮ ਨਹੀਂ, ਜੇ ਉਹਦੀ ਨਜ਼ਰ ਹੋ ਜਾਏ ਫਿਰ ਪੰਜ ਪੈਸੇ ਦੀ ਗੋਲੀ ਵੀ ਕੰਮ ਕਰ ਜਾਂਦੀ। ਇਸੇ ਲਈ ਮਹਾਰਾਜ ਜੀ ਅੱਜ ਬਖਸ਼ਿਸ਼ ਕਰਦੇ, ਕਹਿੰਦੇ ਭਾਈ ਇਹ ਉਹ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੈ, ਉਹਨੇ ਸਵਾਰਿਆ ਹੋਇਆ, ਆਪੇ ਸਾਜਦਾ ਉਸਾਰਦਾ ਤੇ ਢਾਉਂਦਾ ਹੈ।
ਜੋ ਤਿਸ ਭਾਵੈ ਸਮਰੱਥ ਸੋ ਥੀਐ, ਹਿਲੜਾ ਇਹੋ ਸੰਸਾਰ।
ਕਹਿੰਦੇ ਜੋ ਉਹ ਅਕਾਲ ਪੁਰਖ ਵਾਹਿਗੁਰੂ ਸਮਰੱਥ ਨੂੰ ਪਾਉਂਦਾ ਉਹੀ ਉਹ ਹੁੰਦਾ, ਸੰਸਾਰ ਦੇ ਹੀਲੇ ਤਾਂ ਵਿਅਰਥ ਹੁੰਦੇ ਨੇ।
ਨਾਨਕ ਰੁੰਨਾ ਬਾਬਾ ਜਾਣੀਐ, ਜੇ ਰੋਵੈ ਲਾਏ ਪਿਆਰ।
ਹੁਣ ਮਹਾਰਾਜ ਸਮਝਾਉਂਦੇ ਭਾਈ ਮੋਹ ਕਰਕੇ ਤਾਂ ਸਭ ਰੋਂਦੇ ਨੇ ਆਪਣਿਆਂ ਨੂੰ, ਰੋਣਾ ਕਿਹੜਾ ਪ੍ਰਵਾਨ ਹੈ। ਨਾਨਕ ਰੁੰਨਾ ਬਾਬਾ ਜਾਣੀਐ, ਜੇ ਰੋਵੈ ਲਾਏ ਪਿਆਰੋ, अकाल पुरख वाहिगुरु दे विराग विच किसे नूं रोना आवे, कोई रब नूं चेते करके विराग विच हंजू आण, ओ रोना रब नूं बहुत परवान है।
वाले वे कारण बाबा रोईऐ, रोवण सगल बेकार।
दुनिया दे मोह बलेवे कारण सारा संसार रोंदा, ओ बेकार है। ओनू महाराज धन गुरु तेग बहादुर महाराज कहणगे, प्रीतम जान लिहो मन माही, अपने ही सुख स्यों सब जग फंदेओ, को काहू को नाही, सुख में आन बहुत मिल बैठत, रहत चहूं दिस घेरे, बिपत परी सभी संग छाड़त, को न आवत नेरे, संसार दे लोकां दा रोना विकार है।
रोवण सगल बेकार, गाफल संसार, माया कारण रोवे।
कहिंदे भाई ओ बंदे नूं थोड़ी रोंदे, ओदी माया नूं, ओदे कम्मां नूं, ओदे घाटे नूं रोंदे। इस तरह संसार दा रोना तां सिर्फ माया करके है, बंदे दे शरीर करके नहीं। बहुतियां तो लोग औखे होके कई बार अपने कहिंदे इहदे नालों तां तूं मारी जावे, कह दिंदे संसार दे लोग। इसलिए शरीर नूं नहीं, ओदे कम्मां नूं, ओदी माया करके, संसार दी ओदी लोड़ करके रोंदे हन। ये सब कुछ विकार है।
चंगा मंदा किस सूझै नाही, इहो तन एवै खोवै।
बंदा चंगा मंदा समझदा नहीं, मोह माया विच इस तरह पूरी उम्र अपना शरीर गवा लैंदा है, ये चंगे ते मंदे दी भी सोझी नहीं समझदा।
एथे आया सब को जासी, कूड करहु अहंकार।
कहिंदे भाई इत्थे आउणा जो आहे ओह सब नूं जाणा पएगा, कूड करो अहंकारो। जे किसे नूं धन दौलत माया मीरी दा अहंकार है तां सब कुछ विकार है, व्यर्थ है। क्यों? इत्थे संसार विच कोई भी वधदा घटदा नहीं। कोई कहिंदे ना कमाई कीती, कमाया कुछ नहीं, कागज बदलदे ने। जमीन पहलां भी इत्थे सी, कई बदल जाते ने, उत्ते रजिस्ट्री अंतकाल कढ़ा के वेखो पिछे किन्ने कित्थे तक चल जाते। इसलिए कोई भी संसार विच आपां नहीं कुछ पैदा किया, अकाल पुरख के हुक्म विच मिले उत्ते बंदा माण करदा। एक कागजी सिस्टम है, तुहानू रस्ते विच पुलिस वाले रुकन ते साध संगत गड्डी भावें तुहाडे कोल 50 लख दी होवे, उह इक्को गल कहिंदे ने कागज दिखाओ, ये तुहाडे नाम है कित्थे लिखे है कागजां विच, जमीन मेरी है कित्थे लिखे कागजां विच। इसलिए सब कुछ आईडी प्रूफ कागजां विच चलदा है। ये संसार कागज दी न्याई है। पातशाह ने बचन कहे दे उत्ते हंकार ना कर, दिते हुए दा शुकराना करके जीवन वशर करो।
नानक रुन्ना बाबा जानिया, जे रोवे लाए प्यार।
जिस अकाल पुरख वाहिगुरु ने दिते उन्हों याद कर, कदे उन्हों भी चेते करके रो, कदे उन्हों भी याद कर, कदे उदे वास्ते भी तेरे अंदर विराग होना चाहिए। जिन्हें ये सब कुछ संसार शरीर जन्म पुत्र तियां सब कुछ दिता है, उन्हों भी याद कर कदे, फिर तू सब कुछ उहदे उत्ते समर्पण कर दे। जदों वह जिसने सिरदे उन्हों याद करके उहदे हवाले कर दोगे, साध संगत फिर जिम्मेवारी होती है। मैनू माफ करियो, आ दुनिया के झूठे रिश्ते रौला पिया होया, लो जी हुण रखड़ी आ गई है, भैण ने भरा दे बननी है, और माफ करियो वो रखड़ी बन के जावे, एक पैसा ना दिओ अद्ध नालों वध लोकां विच झगड़ा पै जाएगा, 500 खर्च के आई सी उन्हें हाथ ते रखे नहीं कुछ भी। साध संगत रिश्ते तो उधरले पासे तुरे हुए, कोई किसी की रखिया नहीं कर सकता। हाँ संसारी तौर पर जिन्हां दा प्यार है, जिनी रिश्तिया की कदर करनी उन्नी धागिया तो बगैर भी कर लेनी है। साध संगत इको रिश्ता है जिहड़ा गुरु ते सिख दा पक्का है, वह कदे अपनी बांह गुरु नूं फड़ा दे वह दरगाह तक नहीं छड्डेगा, रख्या करदा है। हर बांह प्रभु पकराई जियो, बांह प्रभु पकराई उत्तम मत पाई, जदों गुरु नूं बांह फड़ाओगे उत्तम मत बख्शिश कर। पातशाह ने तो झगड़ा ही नबेड़ता वी धियां की रख्या बंदे करनगे, भरा करेगा। श्री गुरु गोबिंद सिंह महाराज कलगी पातशाह ने अपनी फौज में बीबिया भी शस्त्र पहनाए, बीबिया अपनी फौज में शामिल किया। साध संगत माझे की शेरनी धन माता भाग कौर जी, जदों बड़ी वड्डी जंग हुई मुक्तसर साहब की, भाई महा सिंह के हथों महाराज जिया ने वह विधावा पहाड़ दिता। फिर गुरु गोबिंद सिंह महाराज ने कहा, भाई कोई होर वेखो सिखो, कोई शरीर फटड़ होया जिंदा होवे लभो, जख्मां का इलाज करो। सिख जंग विच लभ रहे सन, तो एक सिख ने कहा, महाराज एक बड़ी हैरानगी वाली गल है। सतगुरु बोले की गल, कहने महाराज बाणा तो मर्दा वाले पर है वह गुरु की सिंघणी महाराज तुहाडी कोई धी महाराज जो भी जंग में जूझी। पातशाह ने कहा कौन है? महाराज फट बड़े लगे ने, लगम बड़े ने, उन्होंने शरीर के फटा का इलाज किया। पातशाह गुरु गोबिंद सिंह महाराज आए, वेख्या माता भाग कौर, हजूर ने सिर ते हथ फेर के कहा साध साध बेटा ऐ धीए शाबाश। और उदन महाराज ने जदों शहीद सिखा का संस्कार किया ना मुक्तसर साहब की धरती ते, कहा सी खालसा जी अज तो बाद मेरे पंथ नूं कोई खतरा नहीं। सिखा सवाल किया महाराज 13 जंगा पहला भी हुई ने, पहला कदे नहीं कहा पंथ नूं कोई खतरा नहीं, अज क्यों कहा? श्री गुरु गोबिंद साहब महाराज बोले खालसो जिस पंथ की धर्म की कौम दियां बीबियां अपनी रखिया करन दे खुद कबल हो जाण उस पंथ नूं दुनिया विच कोई खतरा नहीं हो सकता। अज माही भाग कौर की कुरबानी करके, अज माही भाग कौर की सूरवीरता करके पातशाह ने बचन कहे अज तो बाद पंथ नूं कोई खतरा नहीं। जिहड़े पंथ विच बीबियां खुद रखिया करन दे कबल हो जाण उस पंथ नूं कदे भी कोई खतरा नहीं हो सकता। साध संगत जिहड़े पंथ विच बीबियां सिखी तो मुनक्कर हो जाण उन्हूं खत्म करन दी लोड़ नहीं, पजामा कसालां विचों आपे खत्म हो जांदा। इसलिए आपो अपने बच्चियां नूं सिखी दिओ, आपो अपने बच्चियां नूं बाणी नाल जोड़ो। साध संगत श्री गुरु तेग बहादुर महाराज जी का साचा गुरलादो दिवस श्रोमणी गुरद्वारा प्रबंधक कमेटी वालों बाबा बकाला साहब की धरती उत्ते मनाया जाना है। हाँ वह पुन्या वाले दिन होंगे पर इस वास्ते गुरु के पंथ के प्यारे संत जन गुरमुख प्यारे विद्वाना दिन रखे है। वो सिखो रखड़ी वाले पासे ना भज्यो, आओ सच्चे गुरु के कोल जाके अपनी बाँह उस भाई मक्खन शाह की तरह पकड़ाइए, वह गुरु सानू भार लगाएगा। पर माफ करो असी उत्थे जाके भी धागे निशान साहब नाल धागे बन्नी दे, उत्थे जाके भी गुरु ग्रंथ साहब के पीढ़िया नाल तुसी धागे बन के आ जाते नहीं। वो सिखा अपना हथ गुरु तेग बहादुर महाराज नू पकड़ाई पातशाह इत्थे लुट्टण वाले बहुत ने संसारी शरीरां विच वी ते अंदर दे विकार वी, पातशाह बच्चे का हथ पकड़ो सानू उस भाई मक्खन शाह की तरह अपना बना लो। आओ सात संगत इन्निया बेनतियां प्रवान करो, समा समाप्त है, हुई भुलना चुकां की खिमा बख्शनी। समूह सात संगत का सिंह साहब जी का धनवाद। आओ आखिरी पंक्तियां का पाठ करके समाप्ति है, भुल चुक दी खिमा बख्शनी जी।
एथे आया सब को जासी कूड़ करो अहंकार नानक रुना बाबा जानिए जीरो लाए प्यारो।
वाहिगुरु जी का खालसा वाहिगुरु जी की फतेह।